जुग जुग अटल तन तन साहब श्री गुरु गोविंद साहब जी दी निगी जी गोदनंद मन जी गुरु प्यारी साथ संगत जी आओ मन व्यक्तियां गागर करिए गुरु चरणा चल भाई हाजरियां हाजरियां लोंदे मन व्यक्तियां गागर कर दें गज के बोलना जी वाहे गुरु जी का खालसा वाहे गुरु जी की फतेह। गुरु प्यारे ਵਡਭਾਗੇ ਆ ਕਰਮਾਂ ਵਾਲੇ ਆ ਜਿਨ੍ਹਾਂ ਨੇ ਇਹੋ ਜਿਹੀਆਂ ਸੋਹਣੀਆਂ ਸਵਾਰੀਆਂ ਘੜੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਘੜੀਆਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬਾਜੇ ਆ ਔਰ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸੇਧ ਲੈ ਰਹੇ ਹਾਂ। ਗੁਰੂ ਪਿਆਰੇ ਵਿਚਾਰ ਕਰੀਏ ਸਾਡੇ ਸਾਰਿਆਂ ਦੇ ਮਨਾਂ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਗੁਰੂ ਘਰ ਜਾਂਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਵਿਚਾਰ ਸੁਣਦੇ ਹਾਂ ਮਨ ਟਿਕਦਾ ਨਹੀਂ ਸਿਮਰਨ ਹੁੰਦਾ ਨਹੀਂ ਗੱਲ ਨਹੀਂ ਬਣਦੀ। ਜਦੋਂ ਮਨ ਵਿੱਚ ਵਿਚਾਰ ਪੈਦਾ ਹੁੰਦਾ ਨਾ ਕਈ ਵਾਰੀ ਫਿਰ ਮਨ ਚ ਆ ਜਾਂਦਾ ਕਿ ਜਿੰਨਾ ਕੋਈ ਹੋਰ ਲਾ ਸਕਦੇ ਹਾਂ ਲਾਉਂਦੇ ਕੀ ਕਰੀਏ ਹੁਣ ਨਹੀਂ ਗੱਲ ਬਣਦੀ ਕੀ ਕਰੀਏ। ਕਿਸੇ ਸੱਜਣ ਨੇ ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਪਾਤਸ਼ਾਹ ਇਸੇ ਰਾਹ ਤੇ ਚੱਲਣ ਦੀ ਕੋਸ਼ਿਸ਼ ਤੇ ਬੜੀ ਕਰਦੇ ਪਰ ਗੱਲ ਬਣਦੀ ਨਹੀਂ। ਪੁੱਛਿਆ ਕੀ ਹੋ ਜਾਂਦਾ ਕਹਿੰਦੇ ਹੁੰਦਾ ਕੁਛ ਨੀ ਜਿਹੜੇ ਵਿਕਾਰ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਯੋਰ ਬੜਾ ਪਾਉਂਦੇ ਇਹ ਨੀਵੇਂ ਨਹੀਂ ਹੁੰਦੇ ਇਹ ਚੁੱਪ ਨਹੀਂ ਕਰਦੇ ਇਹ ਹਾਰਦੇ ਨਹੀਂ ਹੈਗੇ। ਗੁਰੂ ਸਾਹਿਬ ਬਣ ਕਹਿਣ ਲੱਗੇ ਕੋਈ ਨੀ ਹਾਰ ਜਾਣਗੇ। ਕਿਸੇ ਸੱਜਣ ਨੇ ਪੁੱਛਿਆ ਕਹਿੰਦਾ ਪਾਤਸ਼ਾਹ ਇਹਨਾਂ ਨੂੰ ਹਰਾਉਣ ਲਈ ਕੋਈ ਹਥਿਆਰ ਹੈਗਾ ਧਿਆਨ ਸੁਣਨ ਵਾਲੀ ਗੱਲ ਜੇ ਕਹਿੰਦੇ ਇਹਨਾਂ ਨੂੰ ਹਰਾਉਣ ਲਈ ਕੋਈ ਹਥਿਆਰ ਹੈਗਾ ਕੋਈ ਹਥਿਆਰ ਤੋਂ ਡਰਦੇ ਹੋਣ ਕਿਸੇ ਤੋਂ। ਗੁਰੂ ਸਾਹਿਬਨ ਬੜੇ ਪਿਆਰ ਨਾਲ ਕਹਿੰਦੇ ਕਹਿੰਦੇ ਹੈਗਾ ਹਥਿਆਰ ਹੈਗਾ ਇਸ ਹਥਿਆਰ ਤੋਂ ਇਹ ਵਿਕਾਰੀ ਜਿੰਨੇ ਵਿਕਾਰ ਨੇ ਸਭ ਡਰਦੇ। ਤੋ ਸੱਜਣ ਕਹਿਣ ਲੱਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ ਫਿਰ ਕਿਰਪਾ ਕਰੋ ਹਥਿਆਰ ਦੱਸੋ ਕਿਹੜਾ ਹੈ। ਦੇਖੋ ਆਪਾਂ ਗੁਰਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਆਪਾਂ ਇਹ ਨਹੀਂ ਕਿ ਆਪਾਂ ਨਹੀਂ ਪੜ੍ਹਦੇ ਆਪਾਂ ਪੜ੍ਹਦੇ 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 ਗਾਹ ਲੰਘ ਜਾਂਦੇ ਪਰ ਇਹੋ ਜਿਹੀਆਂ ਵਿਚਾਰਾਂ ਨਹੀਂ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸੀ ਸ਼ਕਤੀ ਹੈ ਇੱਕ ਐਸਾ ਪ੍ਰਕਾਸ਼ ਇੱਕ ਐਸਾ ਚਾਨਣ ਇੱਕ ਐਸੀ ਲਾਈਟ ਆ। ਜਦੋਂ ਅਸੀਂ ਤੁਰਨਾ ਨਾ ਤੁਰਨ ਦਾ ਭਾਵ ਨਾਮ ਸਿਮਰਨ ਕਰਨਾ ਜਦੋਂ ਅਸੀਂ ਨਾਮ ਸਿਮਰਨ ਕਰਨਾ ਤੇ ਮਰ ਗਿਆ। ਜਦੋਂ ਅਸੀਂ ਤੁਰਨਾ ਨਾ ਰਸਤੇ ਚ ਕੋਈ ਰੁਕਾਵਟ ਨਾ ਆਵੇ ਗੁਰੂ ਜੀ ਚਾਨਣ ਕਰਦੇ। ਤੁਸੀਂ ਕਦੀ ਦੇਖਿਓ ਅਸੀਂ ਜਦੋਂ ਸ਼ਹਿਰ ਵਿੱਚੋਂ ਲੰਘਦੇ ਹਾਂ ਸ਼ਹਿਰਾਂ ਦੇ ਵਿੱਚ ਸਟਰੀਟ ਲਾਈਟਾਂ ਜਗਦੀਆਂ ਨੇ ਤੇ ਉੱਥੇ ਕਾ ਕੇ ਨਾ ਡਰਾਈਵਰ ਬੜਾ ਹਲਕਾ ਜਿਹਾ ਹੋ ਜਾਂਦਾ ਹੁਣ ਲੱਗਦਾ ਵੀ ਡਰਾਈਵਿੰਗ ਬੜੀ ਸੌਖੀ ਹੈ ਕਿਉਂਕਿ ਲਾਈਟਾਂ ਜਗਦੀਆਂ ਵੀ ਉਦੋਂ ਤੱਕ ਦਿਖਾਈ ਦਿੰਦਾ ਦਿਨ ਹੀ ਚੜਿਆ ਹੁੰਦਾ ਬੜਾ ਖੁਸ਼ੀ ਨਾਲ ਡਰਾਈਵਿੰਗ ਕਰਦਾ ਵੀ ਸਭ ਕੁਝ ਦਿਖਾਈ ਦੇ ਰਿਹਾ। ਇਸੇ ਤਰ੍ਹਾਂ ਹੀ ਜਦੋਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਜਿਹੜੀ ਹੈ ਨਾ ਗੁਰਬਾਣੀ ਇਸ ਜੱਗ ਮੈਂ ਚਾਨਣ ਜਾਂ ਗੁਰਬਾਣੀ ਚਾਨਣ ਹੈ ਪਰ ਹੈਰਾਨਗੀ ਵਾਲੀ ਗੱਲ ਆ ਵੀ ਚਾਨਣ ਤੇ ਹੈ ਪਰ ਜੀਵਨ ਗਾਂ ਵਧੀਆ ਹੀ ਨਹੀਂ ਜੀਵਨ ਉੱਥੇ ਹੀ ਖੜਾ ਇਹਦਾ ਮਤਲਬ ਕੋਈ ਕਮੀ ਹੈ ਉਹ ਕਮੀ ਲੱਭਣੀ ਆਪਾਂ ਆਪਾਂ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਲੋੜ ਨਹੀਂ ਪਈ। ਆਓ ਅੱਜ ਵਿਚਾਰ ਕਰੀਏ ਕਿ ਉਹ ਕਿਹੜਾ ਹਥਿਆਰ ਹੈ ਜਿੱਤੋਂ ਇਹ ਸਾਰੇ ਡਰਦੇ ਉਹ ਕਿਹੜਾ ਹਥਿਆਰ ਹੈ ਜਿੱਤੋਂ ਡਰ ਕੇ ਪਰਾਂ ਹੋ ਜਾਂਦੇ ਆ ਤੇ ਸਾਡੇ ਮਾਰਗ ਵਿੱਚ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਸਿਮਰਨ ਕਰਨ ਲੱਗਿਆਂ ਕੋਈ ਰੁਕਾਵਟ ਨਹੀਂ ਆਉਂਦੀ। ਤੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੱਸਣ ਲੱਗੇ 628 ਅੰਗ ਤੇ ਪੜ੍ਹਿਓ। ਇਹ ਜਿਹੜੇ ਸਲੋਕ ਨੇ ਨਾ ਆਮ ਜਨਤਾ ਪੜ੍ਹਦੀ ਹੈ ਤੇ ਆਮ ਜਨਤਾ ਦੇ ਸੁਣਨ ਚ ਆਉਂਦੇ ਨੇ, ਪਰ ਆਪਾਂ ਪੜ੍ਹਿਆ ਵੀ ਹੈ ਸੁਣਿਆ ਵੀ ਹੈ, ਪਰ ਪੜ੍ਹਿਆ ਤੇ ਸੁਣਿਆ ਤੇ ਗਾਂਹ ਲੰਘ ਗਏ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਸੋਠ ਮੁੱਲਾ ਪੰਜਵਾਂ ਦੇ ਅੰਦਰ 628 ਅੰਗ ਦੇ ਉੱਤੇ ਪਤਾ ਕੀ ਕਹਿੰਦੇ, ਕਹਿੰਦੇ ਗਰੀਬੀ ਗਧਾ ਹਮਾਰੀ। ਗਰੀਬੀ ਗਧਾ, ਗਧਾ ਕਿਹਨੂੰ ਕਹਿੰਦੇ? ਗੁਰਜ ਨੂੰ, ਠੀਕ ਹੈ। ਕਹਿੰਦੇ ਗਰੀਬੀ ਗਧਾ ਹਮਾਰੀ, ਗਰੀਬੀ ਕੀ ਚੀਜ਼ ਹੈ? ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ ਵੀ ਜਿਹੜੇ ਗਰੀਬ ਲੋਕ ਨੇ, ਜਿਹੜੇ ਭੀਖ ਮੰਗਦੇ ਫਿਰਦੇ ਨੇ ਵਿਚਾਰੇ, ਪਾਟੇ ਕੱਪੜੇ ਪਾਈ ਫਿਰਦੇ ਨੇ, ਉਹਨਾਂ ਕੋਲ ਗਰੀਬੀ ਹੈ। ਗੁਰੂ ਕਹਿ ਰਹੇ ਉਹ ਸਰੀਰ ਦੀ ਗਰੀਬੀ ਹੈ, ਪਰ ਨਾਮ ਸਿਮਰਨ ਕਰਨ ਲਈ ਮਨ ਦੀ ਗਰੀਬੀ ਚਾਹੀਦੀ ਹੈ। ਵਿਚਾਰ ਕਰਨਾ, ਸਰੀਰ ਦੀ ਗਰੀਬੀ, ਸੰਸਾਰ ਦੀ ਗਰੀਬੀ ਕਰਮਾਂ ਤੋਂ ਮਿਲਦੀ ਹੈ। ਸੰਸਾਰ ਦੀ ਗਰੀਬੀ, ਸਰੀਰ ਦੀ ਗਰੀਬੀ ਕਰਮਾਂ ਤੋਂ ਮਿਲਦੀ, ਪਰ ਮਨ ਦੀ ਗਰੀਬੀ ਗੁਰੂ ਦੇ ਉਪਦੇਸ਼ ਤੋਂ ਮਿਲਦੀ ਹੈ। ਇਹ ਗੱਲ ਵਿਚਾਰਿਓ ਜ਼ਰਾ। ਸਰੀਰ ਦੀ ਗਰੀਬੀ ਕਰਮਾਂ ਤੋਂ ਮਿਲਦੀ, ਮਨ ਦੀ ਗਰੀਬੀ ਗੁਰੂ ਦੇ ਉਪਦੇਸ਼ ਤੋਂ ਮਿਲਦੀ ਹੈ। ਗੁਰੂ ਦੇ ਚਰਨਾਂ ਨਾਲ ਜੁੜੀਏ ਤੇ ਇਹ ਗਰੀਬੀ ਮਿਲਦੀ ਹੈ, ਵਰਨਾ ਨਹੀਂ ਮਿਲਦੀ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਗਰੀਬੀ ਗਧਾ ਹਮਾਰੀ, ਗਰੀਬੀ ਦਾ ਭਾਵ ਨਿਮਰਤਾ, ਠੀਕ ਹੈ। ਆਪ ਜੀ ਕਿਤੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਜਾਓ। ਗੁਰੂ ਸਾਹਿਬਾਂ ਨੇ ਇੱਕ ਜਗ੍ਹਾ ਤੇ ਕਿਹਾ, ਕਹਿੰਦਾ ਜੇ ਨਾਮ ਦੀ ਬਜਾਈ ਕਰਨੀ ਹੈ ਤੇ ਇਹ ਗਧਾ ਚਾਹੀਦਾ, ਇਹ ਹਥਿਆਰ ਚਾਹੀਦਾ। ਪੁੱਛਿਆ ਕਿਵੇਂ? ਉਹਨਾਂ ਨੇ ਇੱਕ ਜਗ੍ਹਾ ਤੇ ਕਿਹਾ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦੇ ਨਾਮ ਦੀ ਬਜਾਈ ਕਰ, ਸੰਤੋਖ ਦਾ ਸੁਹਾਗਾ ਮਾਰ ਦੇ। ਸੰਤੋਖ ਕੀ ਹੈ? ਕੁਝ ਮਿਲ ਜਾਏ ਤਾਂ ਵੀ ਠੀਕ ਹੈ, ਨਾ ਮਿਲ ਜਾਏ ਤਾਂ ਵੀ ਠੀਕ, ਸੰਤੋਖ ਹੈ। ਕਹਿੰਦੇ ਸੁਹਾਗਾ ਮਾਰ ਦੇ, ਗੱਲ ਸੱਚ ਜੀ। ਜਦੋਂ ਨਾਮ ਦੀ ਬਜਾਈ ਕਰਨੀ ਹੈ ਨਾ, ਸਿਮਰਨ ਕਰਨਾ, ਤੇ ਇਹ ਨਹੀਂ ਕਿ ਸਿਮਰਨ ਕਰਦੇ ਕਰਦੇ ਮਨ ਵਿੱਚ ਰੱਖਣਾ ਕਿ ਮੈਂ ਰੱਬ ਨੂੰ ਮਿਲਣਾ ਹੈ, ਰੱਬ ਮੈਨੂੰ ਜ਼ਰੂਰ ਮਿਲੇ। ਕਹਿੰਦੇ ਇੱਧਰੋਂ ਵੀ ਸੰਤੋਖੀ ਰਹਿਣਾ, ਇੱਧਰੋਂ ਵੀ ਸੰਸਾਰ ਦੀ ਵੀ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ ਸੰਤੋਖ, ਸਿਮਰਨ ਕਰਾਂ ਰੱਬ ਵੀ ਮਿਲੇ ਚਾਹੇ ਨਾ ਮਿਲੇ ਸੰਤੋਖ, ਤੈਨੂੰ ਕਹਿੰਦੇ ਸੰਤੋਖ। ਆਪ ਜੀ ਜਪਜੀ ਸਾਹਿਬ ਦੇ ਪਾਠ ਅੰਦਰ ਵੀ ਪੜ੍ਹਦੇ ਹੋ, ਮੁੰਡਾ ਸੰਤੋਖ ਸਰਮ ਪਚੋਲੀ, ਉੱਥੇ ਵੀ ਆਪਾਂ ਪੜ੍ਹਦੇ ਮੁੰਡਾ ਸੰਤੋਖ। ਮੁੰਡਾ ਦਾ ਭਾਵ ਮੁੰਦਰਾ, ਮੁੰਦਰਾ ਦੋਨਾਂ ਕੰਨਾਂ ਚ ਬਰਾਬਰ ਦੀਆਂ ਪਾਈ ਦੀਆਂ। ਇਹ ਨਹੀਂ ਕਦੀ ਵੀ ਕੋਈ ਔਰਤ ਇੱਕ ਕੰਨ ਵਿੱਚ ਸੋਨੇ ਦੀ, ਦੂਜੇ ਕੰਨ ਚ ਚਾਂਦੀ ਦੀ ਵਾਲੀ ਨਹੀਂ ਪਾਉਂਦੀ, ਦੋਵੇਂ ਇੱਕੋ ਜਿਹੀਆਂ ਪਾਉਂਦੀ ਹੈ। ਉਹਦਾ ਤਾਂ ਹੀ ਟੌਰ ਲੱਗਦਾ, ਤਾਂ ਉਹ ਸੋਹਣੀ ਲੱਗਦੀ। ਗੁਰੂ ਜੀ ਕਹਿਣ ਲੱਗੇ ਦੋਨੋਂ ਪਾਸੇ ਮੁੰਦਰਾਂ ਬਰਾਬਰ ਦੀਆਂ ਹੋਣੀਆਂ ਚਾਹੀਦੀਆਂ। ਮੁੰਦਰਾਂ ਦੋ ਹੁੰਦੀਆਂ, ਉਹ ਕਹਿਣ ਲੱਗੇ ਮੁੰਡਾ ਸੰਤੋਖ। ਕਹਿੰਦੇ ਮਨਾ ਮੁੰਦਰਾਂ ਪਾ, ਸੰਤੋਖ ਦੀਆਂ ਦੋ ਮੁੰਦਰਾਂ ਪਾ, ਦੋਵੇਂ ਪਾਸੇ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਕਹਿੰਦਾ ਭਾਵ ਕਿ ਦੋ ਮੁੰਦਰਾਂ ਪਾ ਕਿਹੜੀਆਂ? ਕਿ ਸੰਸਾਰ ਦੀ ਵੀ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ ਸੰਤੋਖੀ ਰਵੀ, ਨਿਰੰਕਾਰ ਵੀ ਮਿਲੇ ਚਾਹੇ ਨਾ ਮਿਲੇ ਸੰਤੋਖੀ ਰਵੀ, ਦੋਨੋਂ ਮੁੰਦਰਾਂ ਬਰਾਬਰ ਦੀਆਂ। ਬੜਾ ਤਾਂ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਪੁਰਾਣੀ ਵਿਚਾਰ ਕਰਕੇ ਦੇਖ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦਾ ਗਰੀਬੀ ਵੇਸ ਰੱਖਣਾ ਪਏਗਾ, ਤੁਹਾਨੂੰ ਧਿਆਨ ਦੇਣਾ, ਇਹ ਗਰੀਬੀ ਵੇਸ ਕੋਈ ਪਹਿਰਾਵਾ ਨਹੀਂ ਹੈ। ਪਾਟੇ ਕੱਪੜੇ ਪਾ ਕੇ ਰੱਬ ਨਹੀਂ ਮਿਲ ਜਾਂਦਾ, ਤੇ ਤੌੜੀ ਕੱਪੜੇ ਪਾ ਕੇ ਵੀ ਰੱਬ ਨਹੀਂ ਮਿਲ ਜਾਂਦਾ। ਇਹ ਸੰਸਾਰੀ ਗਰੀਬੀ ਨਹੀਂ ਹੈ, ਇਹ ਸਰੀਰਕ ਗਰੀਬੀ ਨਹੀਂ ਹੈ, ਇਹ ਮਨ ਦੀ ਗਰੀਬੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਗਰੀਬੀ ਗਧਾ ਹਮਾਰੀ। ਕਹਿਣ ਲੱਗੇ ਜਿਹੜਾ ਮੇਰਾ ਸੁਭਾਅ ਹੈ ਨਿਮਰਤਾ ਦਾ ਭਰਿਆ ਹੋਇਆ, ਕਹਿੰਦਾ ਇਹ ਮੇਰਾ ਗਧਾ ਹੈ। ਕਹਿੰਦਾ ਆਪਾਂ ਹਥਿਆਰ ਹੈ ਕਾਹਦੇ ਵਾਸਤੇ? ਕਿ ਜਦੋਂ ਮੈਂ ਨਾਮ ਸਿਮਰਨ ਕਰਨ ਲੱਗਦਾ, ਸੁੱਠ ਸ਼ਬਦ ਦਾ ਮਲਾਪ ਹੁੰਦਾ, ਇਹ ਸੁਭਾਅ ਮੇਰੇ ਕੋਲ ਹੋਣ ਕਰਕੇ ਹੀ ਮੈਂ ਨਾਮ ਨਾਲ ਜੁੜ ਸਕਦਾ। ਜੇ ਇਹ ਸੁਭਾਅ ਨਾ ਨਾ ਹੋਵੇ, ਇਹ ਮੇਰੇ ਕੋਲ ਹਥਿਆਰ ਨਾ ਹੋਵੇ, ਤੇ ਮੇਰੀ ਕਦੀ ਸੁੱਤ ਸ਼ਬਦ ਨਾਲ ਜੁੜ ਹੀ ਨਹੀਂ ਸਕਦੀ। ਹੁਣ ਆਪ ਜੀ ਵਿਚਾਰ ਕਰੀ ਜਾਇਓ ਜੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਗਰੀਬੀ ਗਧਾ ਹਮਾਰੀ, ਕਿ ਨਿਮਰਤਾ ਨਿਮਾਪਨ ਤੇ ਗਰੀਬੀ ਸੁਭਾਅ ਜਿਹੜਾ ਨਾ ਇਹ ਇੱਕ ਹਥਿਆਰ ਆ। ਹੁਣ ਆਪ ਜੀ ਵਿਚਾਰ ਕਰਨਾ, ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਕਬੀਰ ਸਾਹਿਬ ਨੇ ਵੀ ਕਿਹਾ, ਭਗਤ ਕਬੀਰ ਸਾਹਿਬ ਨੇ ਵੀ ਇਹ ਗੱਲ ਕਹੀ, ਕਹਿਣ ਲੱਗੇ ਬਿਲਕੁਲ ਸੱਚ ਆ, ਜਿੰਨਾ ਚਿਰ ਗਰੀਬੀ ਅੰਦਰ ਨਹੀਂ ਨਾ ਆਉਂਦੀ ਉਨਾ ਚਿਰ ਵਾਧਾ ਨਹੀਂ ਹੋਣਾ। ਕਾਹਦਾ? ਸੁੱਤ ਸ਼ਬਦ ਦੇ ਮਿਲਾਪ ਦਾ ਵਾਧਾ ਨਹੀਂ ਹੋਣਾ। ਹੁਣ ਕਬੀਰ ਸਾਹਿਬ ਨੇ ਕਿਹੜੀ ਗਰੀਬੀ ਦਿਖਾਈ ਬਈ? ਕਦੀ ਧਿਆਨ ਦਿਓ, ਕਬੀਰ ਸਾਹਿਬ ਨੇ ਕਹਿਣ ਲੱਗੇ, ਕਬੀਰ ਨਾਮ ਉਹ ਸ਼ਾਨ ਨਾ ਛਾਪਰੀ, ਕਬੀਰ ਨਾਮ ਉਹ ਸ਼ਾਨ ਨਾ ਛਾਪਰੀ, ਨਾਮ ਉਹ ਘਰ ਨਾ ਹੀ ਗਾਓ। ਕਬੀਰ ਸਾਹਿਬ ਨੇ ਕਹਿੰਦੇ ਕਿ ਮੇਰੇ ਕੋਲ ਕੁਝ ਵੀ ਹੈ ਨਹੀਂ, ਕਹਿੰਦੇ ਨਾਮ ਉਹ ਸ਼ਾਨ ਨਾ ਛਾਪਰੀ, ਕਹਿੰਦਾ ਪਾਪ ਮੇਰੇ ਕੋਈ ਘਰ ਨਹੀਂ ਹੈਗਾ, ਮੇਰੇ ਕੋਈ ਝੁੱਗੀ ਨਹੀਂ ਹੈਗੀ, ਨਾਮ ਉਹ ਘਰ, ਕਹਿੰਦੇ ਘਰ ਵੀ ਹੈ ਨਹੀਂ ਕੋਈ, ਨਾ ਗਾਓ, ਜਿੱਥੇ ਮੈਂ ਕਹਿੰਦਾ ਰਹਿੰਦਾ ਪਿਆ ਉੱਥੇ ਕੋਈ ਪਿੰਡ ਵੀ ਨਹੀਂ ਹੈਗਾ। ਬੜੀ ਹੈਰਾਨਗੀ ਵਾਲੀ ਗੱਲ, ਕਬੀਰ ਸਾਹਿਬ ਕਹਿੰਦੇ ਵੀ ਮੇਰੇ ਕੋਈ ਝੁੱਗੀ ਵੀ ਹੈ ਨਹੀਂ, ਮੇਰੇ ਕੋਲ ਘਰ ਵੀ ਹੈ ਨਹੀਂ, ਮੇਰਾ ਕੋਈ ਪਿੰਡ ਨਾਲ ਕੋਈ ਸੰਬੰਧ ਵੀ ਹੈ ਨਹੀਂ, ਨਾਤਾ ਵੀ ਹੈ ਨਹੀਂ। ਤੇ ਆਪ ਜੀ ਵੇਖੋ ਭਲਾ, ਇੱਕ ਪਾਸੇ ਕਬੀਰ ਸਾਹਿਬ ਹੀ ਕਹਿਣ ਡੇ, ਕਬੀਰ ਸਾਹਿਬ ਕਹਿੰਦੇ ਮੇਰਾ ਘਰ ਨਾਲ ਨਾਤਾ ਨਹੀਂ ਹੈ, ਮੇਰਾ ਕੋਈ ਪਿੰਡ ਨਾਲ ਨਾਤਾ ਨਹੀਂ ਹੈ, ਤੇ ਕਬੀਰ ਸਾਹਿਬ ਕਹਿੰਦੇ ਮੇਰਾ ਘਰ ਹੈਗਾ। ਉਹਨਾਂ ਦੀ ਮਾਂ ਕਹਿੰਦੀ ਅਸੀਂ ਦੁਖੀ ਬੜੇ ਇਹਦੇ ਹੱਥੋਂ। ਕਿਹਦੇ ਹੱਥੋਂ? ਕਬੀਰ ਦੇ ਹੱਥੋਂ। ਪੁੱਛਿਆ ਕਿਹੜੀ ਗੱਲ ਦੁਖੀ ਹੋ ਤੁਸੀਂ? ਕਹਿੰਦੇ ਸਾਨੂੰ ਤਾਂ ਦੁਖੀ ਕਰ ਮਾਰਿਆ ਇਹਨੇ, ਨਾ ਕੋਈ ਕੰਮ ਕਰਦਾ, ਘਰ ਚ ਵਿਹਲਾ ਬੈਠਾ ਰਹਿੰਦਾ। ਫਿਰ ਕਬੀਰ ਸਾਹਿਬਾਂ ਦੀ ਮਾਂ ਜਿਹੜੀ ਹੈ ਨਾ, ਉਹ ਪਤਾ ਕੀ ਕਹਿੰਦੀ? ਗਿਲਾ ਕਰਦੀ ਹੈ। ਇੱਕ ਦਿਨ ਕੀ ਹੋਇਆ, ਪਿੰਡ ਦੇ ਲੋਕ ਇਕੱਠੇ ਕੀਤੇ, ਪਿੰਡ ਦੇ ਲੋਕ ਇਕੱਠੇ ਕਰਕੇ ਕਬੀਰ ਸਾਹਿਬਾਂ ਦੀ ਮਾਂ ਉਹਨਾਂ ਨੂੰ ਕਹਿੰਦੀ ਸਮਝਾਓ ਇਹਨੂੰ, ਇਹ ਕੋਈ ਕੰਮ ਕਰ ਨਹੀਂ ਕਰਦਾ। ਤੇ ਕਬੀਰ ਸਾਹਿਬਾਂ ਦੀ ਮਾਂ ਨੂੰ ਪੁੱਛਣ ਲੱਗੇ ਪਿੰਡ ਵਾਲੇ, ਸਾਨੂੰ ਦੱਸੋ ਸਹੀ ਪਹਿਲਾਂ ਕਰਦਾ ਕੀ ਹੈ, ਤਾਂ ਇੱਥੇ ਸਮਝਾਈਏ ਇਹਨੂੰ। ਹੁਣ ਤੁਸੀਂ ਦੇਖੋ ਨਾ, ਆਪਾਂ ਕੋਈ ਦੋ ਚਾਰ ਬੰਦੇ ਪ੍ਰਾਹੁਣੇ ਇਕੱਠੇ ਕਰੀਏ, ਤੇ ਪਹਿਲਾਂ ਦੱਸੋ ਗੱਲ ਕੀ ਹੋਈ, ਗਲਤੀ ਕੀ ਹੈ। ਕਬੀਰ ਦੀ ਮਾਂ ਨੂੰ ਪੁੱਛਿਆ ਪਿੰਡ ਵਾਲਿਆਂ ਨੇ ਵੀ ਗਲਤੀ ਕੀ ਹੈ, ਤੇ ਮਾਂ ਗਲਤੀ ਦੱਸਦੀ, ਦੇਖੋ ਕੀ ਕਹਿੰਦੀ ਹੈ, ਸੁਣੋ। ਮਾਂ ਕਹਿੰਦੀ ਇੱਕ ਦੋ ਮੰਦਰ ਇੱਕ ਦੋ ਬਾਠ। ਕਹਿੰਦੇ ਅਸੀਂ ਕਰੀਏ ਕੀ? ਮੰਦਰ ਦਾ ਭਾਵ ਕੀ ਹੈ? ਘਰ। ਕਹਿੰਦੇ ਇੱਕ ਦੋ ਮੰਦਰ, ਕਹਿੰਦੇ ਇੱਕ ਦੋ ਸੰਤ ਸਾਡੇ ਘਰ ਬੈਠੇ ਰਹਿੰਦੇ, ਹੁਣ ਘਰ ਹੈਗਾ ਤੇ ਘਰ ਚ ਬੈਠੇ ਰਹਿੰਦੇ ਨਾ। ਉਹ ਕਬੀਰ ਸਾਹਿਬ ਕਹਿੰਦੇ ਨਾਮ ਉਹ ਛਾਣ ਨਾ ਛਾਪਰੀ, ਮੇਰੇ ਕੋਲ ਆਏਗਾ ਕਿ ਨਹੀਂ, ਤੁਹਾਡਾ ਭਲਾ ਹੋ ਜਾਏ, ਆਕੜੀ ਗਰੀਬੀ ਹੈ ਬਈ। ਸੋ ਧਿਆਨ ਨਾ ਫੜਨ ਵਾਲੀ ਗੱਲ ਜੇ, ਕਬੀਰ ਸਾਹਿਬ ਦੀ ਮਾਂ ਕਹਿੰਦੀ ਹੈ, ਕਬੀਰ ਸਾਹਿਬ ਨੇ ਆਪਣੀ ਗੁਰਬਾਣੀ ਚ ਲਿਖਿਆ ਕਿ ਮੇਰੀ ਮਾਂ ਨੇ ਸ਼ਿਕਾਇਤ ਕੀਤੀ ਪਿੰਡ ਵਾਲਿਆਂ ਨੂੰ ਕਿ ਬੜੇ ਦੁਖੀ ਇਹਦੇ ਹੱਥੋਂ ਅਸੀਂ। ਕਹਿੰਦੇ ਕਿਉਂ? ਕਹਿੰਦੇ ਇੱਕ ਦੋ ਮੰਦਰ ਇੱਕ ਦੋ ਬਾਠ, ਕਹਿੰਦਾ ਇੱਕ ਦੋ ਜਾਣੇ ਸੰਤ ਸਾਧੂ ਇਹਦੇ ਘਰ ਬੈਠੇ ਹੁੰਦੇ ਨੇ, ਇੱਕ ਦੋ ਜਾਣੇ ਰਾਹ ਚ ਤੁਰੇ ਆਉਂਦੇ ਹੁੰਦੇ ਨੇ, ਬੜੇ ਅਸੀਂ ਦੁਖੀ ਇਹਦੇ ਹੱਥੋਂ। ਉਹ ਕਹਿੰਦੇ ਮੇਰੇ ਕੋਲ ਘਰ ਹੀ ਹੈ ਨਹੀਂ, ਉਹਨੂੰ ਮੇਰੇ ਕੋਲ ਚੁੱਕੀ ਹੈ ਨਹੀਂ। ਫਿਰ ਆਪਾਂ ਦੇਖੀਏ, ਕਬੀਰ ਸਾਹਿਬਾਂ ਦੀ ਮਾਂ ਕਹਿਣ ਲੱਗੀ ਵੀ ਅਸੀਂ ਬੜੇ ਪਰੇਸ਼ਾਨ ਆ ਵੀ ਦੋ ਕੁ ਸਾਧੂ ਸੰਤ ਦੇ ਘਰ ਬੈਠੇ ਹੁੰਦੇ ਨੇ, ਦੋ ਚਾਰ ਸਾਧੂ ਸੰਤ ਤੁਰੇ ਆਉਂਦੇ ਹੁੰਦੇ ਨੇ। ਫਿਰ ਉਹਨਾਂ ਨੇ ਕੀ ਕਿਹਾ? ਕਹਿੰਦੇ ਹਮ ਕੋ ਸਾਥਰ ਉਨ ਕੋ ਖਾਟ। ਕਹਿੰਦੇ ਕਬੀਰ ਨੇ ਸਾਡੀ ਜਾਨ ਖਾਧੀ। ਜਦੋਂ ਜ਼ਿਆਦਾ ਜਾਣੇ ਇਕੱਠੇ ਹੋ ਜਾਂਦੇ ਆ, ਤੂੰ ਕਈ ਵਾਰੀ ਡਿਮਾਂਡ ਕਰਦੇ ਵੀ ਅਸੀਂ ਅੱਜ ਰਾਤ ਇੱਥੇ ਰਹਿਣਾ, ਤੇ ਜਦੋਂ ਰਾਤ ਰਹਿਣ ਲਈ ਉਹ ਕਹਿ ਦਿੰਦੇ ਨੇ, ਤੇ ਕਬੀਰ ਸਾਹਿਬ ਸਾਡੀ ਜਾਨ ਖਾ ਮਰਦੇ। ਹਮਕੋ ਸਾਥਰ, ਸਾਥਰ ਕਿਹਨੂੰ ਕਹਿੰਦੇ? ਉਵੇਂ ਜ਼ਮੀਨ। ਕਹਿੰਦੇ ਸਾਨੂੰ ਭੁੰਜੇ ਸੌਂਦਾ, ਤੁਸੀਂ ਭੁੰਜੇ ਸੌਂ ਜਾਓ, ਉਨਕੋ ਖਾਟ, ਉਹਨਾਂ ਨੂੰ ਚਾਰ ਪਾਈ ਦਿੰਦਾ, ਦੱਸੋ ਕੁਛ ਵੀ ਹੈ ਨਹੀਂ ਉਹਨਾਂ ਕੋਲ। ਉਹ ਕਹਿੰਦੇ ਮੇਰੇ ਕੋਲ ਕੁਛ ਵੀ ਹੈ ਨਹੀਂ, ਨਾ ਮੋ ਛਾਣ ਨਾ ਛਾਪਰੀ, ਨਾ ਮੋ ਘਰ ਨਾ ਗਾਓ। ਕਮਾਲ ਹੈ ਵੀ ਕਬੀਰ ਸਾਹਿਬ ਤੁਸੀਂ ਖੁਦ ਹੀ ਲਿਖਦੇ ਮੇਰੇ ਕੋਲ ਕੁਛ ਨਹੀਂ ਹੈਗਾ, ਤੁਸੀਂ ਖੁਦ ਹੀ ਲਿਖਦੇ ਹੋ ਕਿ ਮੇਰੀ ਮਾਂ ਸ਼ਿਕਾਇਤ ਕਰਦੀ ਹੈ ਪਿੰਡ ਵਾਲਿਆਂ ਨੂੰ, ਅਸੀਂ ਦੁਖੀ ਬੜੇ ਹਾਂ, ਦੋ ਕੁ ਬੰਦੇ ਘਰ ਬੈਠੇ ਹੁੰਦੇ ਨੇ, ਸਾਧੂ ਸੰਤ ਦੋ ਕੁ ਤੁਰੇ ਆਉਂਦੇ ਨੇ, ਜੇ ਉਹ ਰਾਤ ਰਹਿਣ ਲਈ ਕਹਿਣ ਸਾਨੂੰ, ਕਹਿੰਦਾ ਪੁੰਜੇ ਸੌ ਜਾ, ਉਹਨਾਂ ਨੂੰ ਮੰਜੀਆਂ ਦੇ ਦਿੰਦਾ। ਇਦਾਂ ਮਤਲਬ ਮੰਜੀਆਂ ਘਰ ਚ ਹੀ ਰੱਖੀਆਂ ਨਾ, ਘਰ ਹੈਗਾ ਨਾ, ਠੀਕ ਹੈ। ਕਹਿੰਦੇ ਜ਼ਿੰਦਗੀ ਚ ਵਿਚਾਰਿਓ ਜੇ, ਪਤਾ ਗੱਲ ਕੀ ਹੈ, ਆਪਾਂ ਇੱਕ ਸ਼ਬਦ ਪੜ੍ਹਿਆ ਜਾਂ ਕੁਦਰਤ ਕੀਰਤਨ ਹੁੰਦਾ ਪਿਆ, ਇਹ ਸ਼ਬਦ ਸੁਣਿਆ, ਸੁਣ ਕੇ ਤੇ ਤੁਰ ਗਏ। ਗਰੀਬੀ ਪੈਦਾ ਕਿੱਥੋਂ ਹੋਵੇ? ਗਰੀਬੀ ਤੇ ਤਾਂ ਪੈਦਾ ਹੋਣੀ ਜਦੋਂ ਪਤਾ ਲੱਗੂਗਾ ਵੀ ਕਬੀਰ ਸਾਹਿਬਾਂ ਦੇ ਕੋਲ ਵੀ ਘਰ ਸੀ, ਠੀਕ ਹੈ। ਜਦੋਂ ਆਪਾਂ ਨੇ ਸੁਣਿਆ ਵੀ ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਘਰ ਵੀ ਹੈ ਨਹੀਂ, ਮੇਰੇ ਕੋਲ ਪਿੰਡ ਵੀ ਹੈ ਨੀ, ਮੈਂ ਕਿਸੇ ਨਾਲ ਨਾਤਾ ਨੀ ਹੈਗਾ, ਤੇ ਅਸੀਂ ਏਦਾਂ ਦੇ ਕਿੱਦਾਂ ਬਣ ਜਾਈਏ ਹੁਣ ਘਰ ਛੱਡ ਦੀ? ਕਬੀਰ ਸਾਹਿਬ ਕਹਿੰਦੇ ਮੈਂ ਕਦੋਂ ਕਹਿ ਛੱਡ ਦੋ? ਹੁਣ ਬੜੇ ਵਿਚਾਰ ਨਾਲ ਸਮਝਣਾ ਵੀ ਕਬੀਰ ਸਾਹਿਬਾਂ ਨੂੰ ਖੱਡੀ ਦਾ ਕੰਮ ਕਰਦੇ ਆ, ਜੁਲਾਹੇ ਹੈ ਉਹਨਾਂ ਦੇ ਕਈ ਨੀ, ਉਹ ਕਹਿੰਦੇ ਮੇਰਾ ਘਰ ਵੀ ਹੈ ਨੀ, ਮੇਰੀ ਕੋਈ ਕੁੱਲੀ ਵੀ ਹੈ ਨੀ, ਮੇਰੇ ਪਿੰਡ ਦਾ ਨਾਤਾ ਵੀ ਹੈ ਨੀ, ਉਹ ਕਿਹੜੀ ਅਵਸਥਾ ਬਾਈ? ਉਹ ਗਰੀਬੀ ਹੈ, ਉਹ ਅੰਦਰ ਦੀ ਗਰੀਬੀ ਹੈ, ਉਹ ਨਿਮਰਤਾ ਆ। ਕਹਿੰਦੇ ਕਰਮਾਂ ਦੇ ਆਧਾਰ ਤੇ ਮੇਰਾ ਘਰ ਵੀ ਹੈ, ਮੇਰਾ ਪਿੰਡ ਦਾ ਨਾਤਾ ਵੀ ਹੈ, ਕਰਮਾਂ ਦੇ ਆਧਾਰ ਤੇ ਮੇਰੇ ਕੋਲ ਝੁੱਗੀ ਵੀ ਹੈ, ਕਰਮਾਂ ਦੇ ਆਧਾਰ ਤੇ ਮੇਰੇ ਘਰ ਮੰਜੀਆਂ ਵੀ ਡੱਠੀਆਂ, ਪਰ ਮਨ ਦੇ ਲੈਵਲ ਤੇ ਮੇਰੇ ਕੋਲ ਕੁਝ ਵੀ ਨਹੀਂ, ਆ ਗਰੀਬੀ ਹੈ। ਅਸੀਂ ਤਾਂ ਗੌਰ ਹੀ ਨਹੀਂ ਕੀਤੀ, ਸਾਨੂੰ ਤਾਂ ਲੋੜ ਹੀ ਨਹੀਂ ਪਈ। ਫਿਰ ਦੇਖੋ ਕੀ ਕਹਿੰਦੇ ਗੇ, ਗਰੀਬੀ ਹੈ ਨਾ, ਗਰੀਬੀ ਤੇ ਕੀ ਹੁੰਦੀ ਹੈ? ਘਰ ਚ ਖਾਣ ਨੂੰ ਕੁਛ ਨੀ ਹੈਗਾ, ਗਰੀਬੀ। ਆਪਾਂ ਕਹਿੰਦੇ ਫਲਾਣੇ ਸੋਹਣੇ ਘਰ ਕੁਛ ਹੈ ਹੀ ਨੀ, ਬੜੀ ਗਰੀਬ ਨੇ, ਬੜੇ ਗਰੀਬ ਨੇ। ਤਾਂ ਕਬੀਰ ਸਾਹਿਬ ਨੇ ਕਹਿੰਦੇ ਕਾਹਦੀ ਕੰਮੀ? ਹੁਣ ਦੇਖੋ ਉਹਦੀ ਮਾਂ ਨੇ ਪਿੰਡ ਵਾਲਿਆਂ ਨੂੰ ਦੱਸਿਆ, ਕਬੀਰ ਜੀ ਦੀ ਮਾਂ ਨੇ, ਪਤਾ ਕਹਿੰਦੀ, ਕਹਿੰਦੀ ਮੂੰਡ ਪਲੋਸ ਕਮਰ ਬੱਦ ਪੋਥੀ। ਕਹਿੰਦੇ ਜਿਹੜੇ ਸੰਤ ਆਉਂਦੇ ਆ ਨਾ ਇਹਨੂੰ ਮਿਲਣ ਲਈ, ਕਮਰ ਲੱਕ ਨਾਲ ਉਹਨਾਂ ਪੋਥੀਆਂ ਵਧੀਆ, ਤੇ ਮੂੰਡ ਪਲੋਸ ਪਲੋਸ ਕਹਿੰਦੇ ਸਿਰ ਤੇ ਹੱਥ ਫੇਰਨਾ। ਕਹਿੰਦੇ ਸਿਰ ਤੇ ਹੱਥ ਫੇਰਦੇ ਵਿਹਲੇ, ਉਹ ਵੀ ਇਹ ਵੀ ਵਿਹਲਾ, ਇਹਦੇ ਕੋਲ ਆ ਕੇ ਬਹਿ ਜਾਂਦੇ। ਕਹਿੰਦੇ ਫਿਰ, ਕਹਿੰਦੇ ਜਦੋਂ ਇਕੱਠੇ ਹੋ ਜਾਂਦੇ ਨੇ ਸਾਰੇ ਜਾਣੇ, ਤੇ ਫਿਰ ਕਬੀਰ ਜੀ ਪਤਾ ਕਰਦੇ ਆ, ਅਸੀਂ ਰੋਟੀਆਂ ਆਪਣੇ ਜੋਗੇ ਪਕਾਈਆਂ ਹੁੰਦੀਆਂ, ਹੁਣ ਦੱਸੋ ਤੁਸੀਂ ਜੇ ਘਰ ਨਹੀਂ ਹੈਗਾ ਤੇ ਗਰੀਬੀ ਹੈ ਤਾਂ ਆਟਾ ਕਿੱਥੋਂ ਆ ਗਿਆ, ਰੋਟੀਆਂ ਕਿੱਥੋਂ ਪਕਾ ਦੀ? ਉਹਨੇ ਲਿਖਿਆ ਹਮ ਕੋ ਚਾਬਣ ਹੁਣ ਕੋ ਰੋਟੀ। ਚਾਬਣ ਕਿਹਨੂੰ ਕਹਿੰਦੇ? ਛੋਲੇ ਭੁੱਜੇ ਚਾਬਣੇ। ਕਹਿੰਦੇ ਹਮ ਕੋ ਚਾਬਣ, ਕਹਿੰਦਾ ਸਾਨੂੰ ਔਲੀ ਜੀ ਕਹਿ ਦਿੰਦਾ ਵੀ ਛੋਲੇ ਚੱਬ ਲੋ, ਛੋਲੇ ਚੱਬ ਲੋ। ਹੁਣ ਕੋ ਰੋਟੀ, ਕਹਿੰਦਾ ਉਹਨਾਂ ਦੀ ਸੇਵਾ ਕਰੋ, ਉਹ ਰੱਬ ਦੇ ਪਿਆਰੇ ਨੇ, ਉਹ ਸੰਤ ਮਹਾਂਪੁਰਖ ਨੇ, ਉਹਨਾਂ ਨੂੰ ਰੋਟੀਆਂ ਖਵਾਓ, ਤੁਸੀਂ ਛੋਲੇ ਖਾ ਲਓ। ਬੜੇ ਦੁਖੀ ਸੀ ਇਹਦੇ ਕੋਲ। ਤੇ ਕਬੀਰ ਸਾਹਿਬ ਉਹਨੂੰ ਪੁੱਛਿਆ ਪਿੰਡ ਵਾਲਿਆਂ ਨੇ ਵੀ ਤੂੰ ਕਿਉਂ ਤੰਗ ਕਰਦਾ ਇਹਨਾਂ ਨੂੰ, ਅਕੀ ਮਾਤਾ ਤੇਰੀ ਸ਼ਿਕਾਇਤ ਲਾਉਣ ਡਈ ਹੈ, ਤੂੰ ਕੀ ਕਰਦਾ, ਕਿਉਂ ਤੰਗ ਕਰਦਾ ਇਹਨਾਂ ਨੂੰ? ਤੇ ਕਬੀਰ ਜੀ ਸ਼ਰਿਆ ਮੁਕਰ ਗਏ। ਕੀ ਕਹਿੰਦੇ? ਕਹਿੰਦੇ ਨਾਮੋ ਸ਼ਾਨ ਨਾ ਛਾਪਰੀ। ਉਹ ਕਹਿੰਦੇ ਵੀ ਇਹ ਤੁਹਾਨੂੰ ਸ਼ਿਕਾਇਤਾਂ ਲਾਉਂਦੇ ਪਏ ਤੇ ਮੇਰੇ ਕੋਲ ਤਾਂ ਗਰੀਬ ਝੁੱਗੀ ਵੀ ਹੈ ਨਹੀਂ, ਨਾ ਮੋਏ ਘਰ ਨਾ ਗਾਓ। ਕਹਿੰਦਾ ਮੇਰਾ ਘਰ ਕੋਈ ਨਹੀਂ ਹੈਗਾ, ਤੇ ਪਿੰਡ ਵਾਲੇ ਜਿਹੜਾ ਤੁਸੀਂ ਰੌਲਾ ਪਾਉਂਦੇ ਫਿਰਦੇ, ਤੁਹਾਡੇ ਨਾਲ ਵੀ ਮੇਰਾ ਕੋਈ ਨਾਤਾ ਨਹੀਂ ਹੈਗਾ, ਤੁਸੀਂ ਜਿਹੜੀ ਸ਼ਿਕਾਇਤਾਂ ਸੁਣਨ ਆਏ ਹੋ ਨਾ, ਤੁਹਾਡੇ ਨਾਲ ਮੇਰਾ ਕੋਈ ਨਾਤਾ ਨਹੀਂ ਹੈਗਾ। ਮਤਲਬ ਕਬੀਰ ਜੀ ਕਹਿੰਦੇ ਕਰਮਾਂ ਦੇ ਆਧਾਰ ਤੇ ਘਰ ਵੀ ਹੈ, ਮਾਂ ਬਾਪ ਵੀ ਹੈ, ਮੇਰਾ ਪਰਿਵਾਰ ਵੀ ਹੈ, ਖੱਡੀ ਵੀ ਹੈ, ਕੰਮ ਕਾਰ ਵੀ ਹੈ, ਮੇਰੇ ਘਰ ਆਟਾ ਵੀ ਹੈ, ਆਏ ਗਿਆ ਨੂੰ ਮੈਂ ਰੋਟੀ ਖਵਾ ਸਕਦਾ, ਤੇ ਪਿੰਡ ਵਾਲੇ ਤੁਹਾਡੇ ਨਾਲ ਮੇਰਾ ਨਾਤਾ ਹੈ, ਪਰ ਮਨ ਚ ਮੇਰੇ ਗਰੀਬੀ ਆ ਗਈ ਹੈ, ਨਿਮਰਤਾ ਆ ਗਈ ਹੈ, ਮੈਨੂੰ ਪਤਾ ਲੱਗ ਗਿਆ। ਕਾਹਦਾ ਪਤਾ ਲੱਗ ਗਿਆ? ਇਸ ਸੰਸਾਰ ਤੇ ਮੇਰਾ ਕੁਝ ਵੀ ਨਹੀਂ, ਇਹ ਜੋ ਕੁਝ ਮਿਲਿਆ ਕਰਮਾਂ ਦੇ ਆਧਾਰ ਤੇ, ਪਰ ਮਨ ਕਰਕੇ ਮੇਰਾ ਇੱਥੇ ਕੁਝ ਵੀ ਨਹੀਂ, ਅੱਜ ਗਰੀਬੀ। ਅਸੀਂ ਗਰੀਬੀ ਕਿਹਨੂੰ ਕਹਿੰਦੇ ਹਾਂ? ਧਿਆਨ ਦਿਓ, ਪਾਟੇ ਕੱਪੜੇ ਪਾ ਲਈਏ ਤੇ ਗਰੀਬੀ, ਰੁਪਿਆ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਾਟੇ ਕੱਪੜੇ ਨਾਲ ਗਰੀਬੀ ਨਹੀਂ ਆਉਂਦੀ, ਗਰੀਬੀ ਮਨ ਦੇ ਵਿੱਚ ਲਿਆਉਣੀ ਹੈ। ਇੱਕ ਗਰੀਬੀ ਕਰਮਾਂ ਨਾਲ ਮਿਲਦੀ, ਇੱਕ ਗਰੀਬੀ ਪੈਦਾ ਕਰਨੀ ਪੈਂਦੀ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੀਏ ਤੇ ਗਰੀਬੀ ਪੈਦਾ ਹੁੰਦੀ ਅੰਦਰ, ਆਪ ਗਰੀਬੀ ਸਹਾਰਨੀ ਪੈਂਦੀ। ਉਹ ਗਰੀਬੀ ਕੈਸੀ ਹੈ? ਜਿੱਥੇ ਜਾ ਕੇ ਸਾਡੀ ਮਨ ਬਿਰਤੀ ਨੂੰ ਸਮਝ ਆ ਜਾਏ, ਅਸਲ ਦੇ ਵਿੱਚ ਇਹ ਘਰ ਬਾਹਰ ਪਿੰਡ ਇਹ ਜੋ ਕੁਝ ਵੀ ਹੈ ਨਾ, ਇਹਨਾਂ ਨਾਲ ਮੇਰਾ ਨਾਤਾ ਕੋਈ ਨਹੀਂ। ਕਿਤੇ ਮਨ ਬਿਰਤੀ ਟਿਕ ਜਾਵੇ ਉੱਥੇ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਬਜ਼ਾ, ਕਿਤੇ ਬਿਰਤੀ ਟਿਕ ਜਾਏ ਉੱਥੇ, ਟਿਕਦੀ ਕਿੱਥੇ? ਆਪਾਂ ਸੁਣਿਆ ਹੀ ਆ। ਇਹ ਨਹੀਂ ਕਿਹਾ ਗੁਰੂ ਸਾਹਿਬਾਂ ਨੇ ਕਿ ਤੇਰਾ ਮਾਂ ਪਿਓ ਕੋਈ ਨਹੀਂ ਹੈ, ਤੇਰਾ ਭੈਣ ਭਰਾ ਕੋਈ ਨਹੀਂ ਹੈ। ਕਹਿੰਦੇ ਨਿਮਰਤਾ ਪੈਦਾ ਕਰ। ਕਬੀਰ ਦਾ ਘਰ ਵੀ ਹੈ, ਪਿੰਡ ਵੀ ਹੈ, ਤੇ ਘਰ ਚ ਆਟਾ ਵੀ ਹੈ, ਦੋ ਚਾਰ ਨੂੰ ਰੋਟੀ ਖਵਾ ਸਕਦਾ ਹੈ, ਪਰ ਫਿਰ ਵੀ ਕਹਿੰਦਾ ਮੇਰੇ ਕੋਲ ਕੁਛ ਨਹੀਂ ਹੈ। ਕਹਿੰਦੇ ਫਿਰ ਇੱਦਾਂ ਕਰ, ਇਹ ਮਾਂ ਪਿਓ ਦੇ ਕੋਲ ਰਹੋ, ਇਹਨਾਂ ਦੀ ਸੇਵਾ ਕਰ, ਪਰ ਮਨ ਵਿੱਚ ਧਾਰ ਕਿ ਮੇਰਾ ਇਹਨਾਂ ਨਾਲ ਨਾਤਾ ਨਹੀਂ। ਫਿਰ ਤੇਰਾ ਨਾਤਾ ਪਰਮਾਤਮਾ ਨਾਲ ਜੁੜਨਾ, ਗੁਰੂ ਨਾਲ ਜੁੜਨਾ, ਉਹਨਾਂ ਚਿਰ ਨਾਤਾ ਤੇਰਾ ਇਹਨਾਂ ਨਾਲ ਨਹੀਂ ਜੁੜਨਾ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਵੀ ਦੇਖੋ ਭਗਤ ਕਬੀਰ ਸਾਹਿਬ ਕਿੱਥੇ ਚਲੇ ਗਏ? ਫਿਰ ਕਬੀਰ ਸਾਹਿਬ ਨੇ ਪਤਾ ਕੀ ਕਿਹਾ? ਬੜੀ ਵਧੀਆ ਗੱਲ ਕਹੀ ਪਿੰਡ ਵਾਲਿਆਂ ਨੂੰ। ਕਬੀਰ ਸਾਹਿਬ ਕਹਿੰਦੇ ਕਹਿੰਦੇ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਉ। ਕਹਿੰਦੇ ਵੀ ਮੇਰੀ ਗੱਲ ਸੁਣ ਲਓ। ਕਹਿੰਦੇ ਕੀ? ਕਹਿੰਦੇ ਕਿਤੇ ਮਤ, ਕਹਿੰਦੇ ਕਿਤੇ ਅਚਨਚੇਤ ਪਰਮਾਤਮਾ ਪੁੱਛ ਲਵੇ ਤੇ ਮੈਂ ਤੁਹਾਨੂੰ ਦੱਸ ਦੇਵਾਂ। ਕਹਿੰਦੇ ਕੀ? ਕਹਿੰਦੇ ਨਾ ਤੇ ਮੇਰੀ ਕੋਈ ਜਾਤ ਆ, ਠੀਕ ਹੈ, ਇਹ ਤੁਹਾਨੂੰ ਪਿੰਡ ਇਕੱਠਾ ਕਰਕੇ ਲਿਆਈ ਨਾ ਮਾਂ ਮੇਰੀ, ਤੇ ਦੱਸਣ ਲੱਗੀ ਵੀ ਜਲਾਹ ਹੈ ਖੱਡੀ ਨਹੀਂ ਬਣਦਾ। ਕਹਿੰਦਾ ਮੇਰੀ ਕੋਈ ਜਾਤ ਨਹੀਂ ਹੈ, ਮੈਂ ਕੋਈ ਜਲਾਹਾ ਨਹੀਂ ਹੈ। ਇੱਕ ਗੱਲ ਹੋਰ ਪੱਲੇ ਬੰਨ ਲਿਓ, ਇਹ ਮੇਰੀ ਮਾਂ ਰੌਲਾ ਪਾਉਂਦੀ ਫਿਰਦੀ ਕਬੀਰ ਆ ਕੰਮ ਨਹੀਂ ਕਰਦਾ, ਕਬੀਰ ਆ ਕੰਮ ਨਹੀਂ ਕਰਦਾ। ਤੇ ਕਬੀਰ ਸਾਹਿਬ ਕਹਿੰਦੇ ਮੇਰੇ ਚ ਇੰਨੀ ਨਿਮਰਤਾ ਕਿ ਮੈਨੂੰ ਤਾਂ ਆਪਣੇ ਨਾਂ ਦਾ ਵੀ ਨਹੀਂ ਪਤਾ, ਮੇਰੇ ਨਾਂ ਨੂੰ ਵੀ ਕੋਈ ਨਹੀਂ ਜਾਗਾ। ਦੱਸੋ ਕਦੀ ਆਪਣੇ ਅੰਦਰ ਆਈ ਇੱਦਾਂ ਦੀ ਨਿਮਰਤਾ? ਸਮਝ ਲੱਗੀ? ਅਸੀਂ ਤਾਂ ਗੁੱਸਾ ਨਾ ਕਰਿਓ, ਅਸੀਂ ਤਾਂ ਕਿਤੇ ਗੁਰੂ ਘਰ 100 ਰੁਪਇਆ ਵੀ ਦੇਣ ਲੱਗੀ ਨਾ ਗੋਲਕ ਚ ਪਾਉਣ ਲੱਗੀ ਤੇ ਮਨ ਚ ਵਿਚਾਰ ਆ ਜਾਂਦੀ। ਕਹਿੰਦਾ ਜੇ ਗੋਲਕ ਚ ਪਾਇਆ ਤੇ ਕਿਹੜਾ ਪਤਾ ਲੱਗਣਾ, ਸਟੇਟ ਸੈਕਟਰੀ ਨੂੰ ਫੜਾ ਲਈਏ ਤੇ ਨਾਂ ਦੱਸੀਏ ਕਿ ਮੇਰਾ ਨਾਂ ਲਿਖ ਲਾ ਵੀ 100 ਰੁਪਇਆ ਮੈਂ ਦਿੱਤਾ, ਮੇਰਾ ਨਾਂ ਆ। ਤੇ ਕਬੀਰ ਸਾਹਿਬ ਕਹਿੰਦੇ ਵੀ ਪਿੰਡ ਵਾਲੇ ਗੱਲ ਸੁਣ ਲਓ, ਇਹ ਮਾਂ ਤੁਹਾਨੂੰ ਸ਼ਿਕਾਇਤਾਂ ਕਰਦੀ ਫਿਰਦੀ, ਮੇਰਾ ਕੋਈ ਨਾਂ ਹੀ ਨਹੀਂ, ਇਹ ਕਿਹਦੀ ਸ਼ਿਕਾਇਤਾਂ ਲਾਉਂਦੀ ਫਿਰਦੀ ਤੁਹਾਨੂੰ? ਪਿੰਡ ਵਾਲੇ ਬੜੇ ਹੈਰਾਨ ਵੀ ਕਿੱਦਾਂ ਦਾ ਬੰਦਾ ਸਾਡੇ ਕੋਲ ਰਹਿ ਰਿਹਾ, ਅਸੀਂ ਸਾਰੇ ਇਹਦਾ ਨਾਂ ਜਾਣਦੇ, ਬਚਪਨ ਤੋਂ ਸਾਡੇ ਕੋਲ ਰਿਹਾ, ਅੱਜ ਕਹਿੰਦਾ ਮੇਰੀ ਜਾਤ ਕੋਈ ਨਹੀਂ ਤੇ ਮੇਰਾ ਨਾਮ ਕੋਈ ਨਹੀਂ, ਮੇਰੇ ਜਾਤ ਦਾ ਨਾਂ ਕਹਿੰਦਾ ਕੁਛ ਨਹੀਂ ਮੇਰਾ। ਇਹ ਗਰੀਬੀ ਆ ਗਈ ਅੰਦਰ, ਗਰੀਬੀ ਅੰਦਰ ਆਈ। ਹੁਣ ਕਦੀ ਵਿਚਾਰ ਕਰਕੇ ਦੇਖਣਾ, ਗੁਰੂ ਸਾਹਿਬ ਕਹਿੰਦੇ ਗਰੀਬੀ ਕਦਾ ਹਮਾਰੀ, ਕਹਿੰਦੇ ਜਿਹੜਾ ਗਰੀਬੀ ਆ ਨਿਮਰਤਾ ਹੈ ਨਾ, ਮਨ ਚ ਸੁਭਾਅ, ਮਨ ਦਾ ਸੁਭਾਅ ਬਣ ਜਾਵੇ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ, ਬੜਾ ਔਖਾ ਕਿ ਮਨ ਵਿੱਚ ਖਿਆਲ ਪੈਦਾ ਹੋ ਜਾਵੇ ਕਿ ਮੇਰੇ ਪਾਸ ਕੁਛ ਵੀ ਨਹੀਂ। ਕਿਸੇ ਨੇ ਪੁੱਛਿਆ ਕਬੀਰ ਨੂੰ ਵੀ ਤੁਸੀਂ ਇਹ ਗੱਲ ਕਹਿੰਦੇ ਹੋ ਮੇਰੇ ਕੋਲ ਕੁਝ ਵੀ ਨਹੀਂ ਹੈ, ਮੈਂ ਗਰੀਬ ਹਾਂ, ਇਹਦਾ ਫਾਇਦਾ ਕੀ ਹੈ ਤੁਹਾਨੂੰ, ਤੁਹਾਨੂੰ ਇਸ ਗਰੀਬੀ ਚੋਂ ਮਿਲਿਆ ਕੀ? ਆਪਾਂ ਤਾਂ ਇਹੀ ਪੁੱਛਾਂਗੇ ਵੀ ਗਰੀਬੀ ਚੋਂ ਮਿਲਿਆ ਕੀ? ਜੇ ਕਬੀਰ ਸਾਹਿਬ ਨੂੰ ਕਿਸੇ ਪੁੱਛਿਆ ਤੁਹਾਨੂੰ ਗਰੀਬੀ ਚੋਂ ਕੀ ਮਿਲਿਆ, ਤੇ ਕਬੀਰ ਸਾਹਿਬ ਜਵਾਬ ਦੇਣ ਲੱਗੇ ਕਹਿੰਦੇ ਆ ਦੱਸਾਂ ਮੈਂ ਤੈਨੂੰ ਗਰੀਬੀ ਚੋਂ ਕੀ ਮਿਲਿਆ ਮੈਨੂੰ। ਕਹਿੰਦੇ ਕੀ ਮਿਲਿਆ? ਤੇ ਕਬੀਰ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਕਬੀਰ ਮੋਹ ਮਰਨੇ ਕਾ ਚਾਓ ਹੈ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋ ਤੋਂ ਹਰ ਕੇ ਦੁਆਰ। ਕਹਿੰਦਾ ਇਸ ਗਰੀਬੀ ਕਰਕੇ ਮੈਨੂੰ ਮਰਨ ਦਾ ਚਾਅ ਚੜਿਆ, ਜੇ ਇਹ ਗਰੀਬੀ ਨਾ ਹੁੰਦੀ ਤੇ ਸ਼ਾਇਦ ਮੈਨੂੰ ਮਰਨ ਦਾ ਚਾਅ ਨਾ ਚੜਦਾ ਕਦੀ ਵੀ। ਪੁੱਛਿਆ ਕਿਹੜਾ ਮਰਨਾ? ਮਰਨ ਦਾ ਚਾਅ ਚੜਨ ਦੀ ਕੀ ਲੋੜ ਪਈ ਹੈ, ਉਹ ਤੇ ਆਪੇ ਮੌਤ ਆ ਜਾਣੀ। ਮਰਨ ਦੀ ਚਾਹ ਤਾਂ ਕੋਈ ਵੀ ਨਹੀਂ ਕਰਦਾ, ਕੋਈ ਹੈ ਜੰਮਿਆ ਜਿਹੜਾ ਨੱਚਦਾ ਫਿਰੇ ਵੀ ਮੈਂ ਮਰਨਾ ਮੈਂ ਮਰਨਾ ਮੈਂ ਮਰਨਾ, ਉਹ ਤੇ ਆਪੇ ਆ ਜਾਣੀ। ਕਬੀਰ ਸਾਹਿਬ ਤੇ ਫਿਰ ਸਵਾਲ ਉੱਠ ਗਿਆ ਕਿ ਤੂੰ ਕਹਿੰਦਾ ਮੈਨੂੰ ਗਰੀਬੀ ਚੋਂ ਆ ਲੱਭਾ? ਤੇ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਜਿੱਦਣ ਮੇਰਾ ਇਸ ਘਰ ਨਾਲ ਨਾਤਾ ਸੀ, ਇਸ ਪਿੰਡ ਨਾਲ ਨਾਤਾ ਸੀ, ਇਸ ਝੁੱਗੀ ਨਾਲ ਨਾਤਾ ਸੀ, ਕਹਿੰਦੇ ਓਨਾ ਚਿਰ ਮੈਨੂੰ ਆਪਣੇ ਜਿਸ ਕਾਰਜ ਲਈ ਮੈਂ ਆਇਆ ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਪਤਾ ਹੀ ਨਹੀਂ ਸੀ। ਜਦੋਂ ਮੈਂ ਨਾਤਾ ਤੋੜਿਆ ਨਾ ਤਾਂ ਮੇਰੇ ਚ ਗਰੀਬੀ ਆਈ, ਸੁਭਾਅ ਚ ਨਿਮਰਤਾ ਆਈ, ਤੇ ਮੈਨੂੰ ਯਾਦ ਆਇਆ। ਕੀ ਯਾਦ ਆਇਆ? ਪੜ੍ਹਿਓ 369 ਅੰਗ ਦੇ ਉੱਤੇ ਪੜ੍ਹਿਓ ਗੁਰੂ ਗ੍ਰੰਥ ਸਾਹਿਬ ਜੀ ਤੇ। ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਆਇਆ ਮਰਨ ਤਰਾਹੂ ਹਮੇ ਰੋਈ। ਕਹਿੰਦਾ ਆਇਆ ਤਾਂ ਤੁਰਦੇਗਾ ਤੂੰ ਮਰਨਾ, ਪਰ ਧਿਆਨ ਦਿਓ ਗੁਰੂ ਸਾਹਿਬ ਨੇ ਬੜਾ ਕੁਝ ਲਿਖਿਆ ਬਾਣੀ ਚੋਂ, ਪਰ ਆਪਾਂ ਨੇ ਉਹਨੂੰ ਉਸ ਜਗ੍ਹਾ ਤੇ ਲਿਜਾਇਆ ਨਹੀਂ ਕੀਤਾ। ਗੁਰੂ ਸਾਹਿਬ ਕਹਿਣ ਲੱਗੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਕਹਿੰਦੇ ਭੁੱਲ ਗਿਆ ਸਾਨੂੰ ਕਿੱਦਾਂ? ਕਹਿੰਦੇ ਅਸੀਂ ਖਾਣ ਪੀਣ ਦੇ ਵਿੱਚ ਹੱਸਣ ਸੌਣ ਦੇ ਵਿੱਚ ਮਸਤ ਹੋ ਗਿਆ, ਤਾਂ ਮਤਲਬ ਅਸੀਂ ਸੰਸਾਰ ਚ ਮਸਤ ਹੋ ਗਏ, ਸੰਸਾਰ ਦੇ ਪਦਾਰਥਾਂ ਚ ਮਸਤ ਹੋ ਗਏ, ਇੱਕ ਚੀਜ਼ ਭੁੱਲ ਗਏ, ਕਿਹੜੀ? ਮੌਤ ਭੁੱਲ ਗਏ। ਤੇ ਕਬੀਰ ਸਾਹਿਬ ਕਹਿੰਦੇ ਇਹਨਾਂ ਪਦਾਰਥਾਂ ਨੇ ਮੈਨੂੰ ਮੌਤ ਭੁਲਾ ਦਿੱਤੀ ਸੀ, ਤੇ ਜਦੋਂ ਮੈਨੂੰ ਸੋਝੀ ਆਈ, ਮੈਨੂੰ ਅਕਲ ਆਈ, ਮੈਨੂੰ ਸਮਝ ਆਈ, ਮੇਰੀ ਅੱਖ ਖੁੱਲੀ, ਮੈਨੂੰ ਹੋਸ਼ ਆਈ। ਕਹਿੰਦੇ ਕੀ ਮਿਲਿਆ? ਕਹਿੰਦੇ ਫਿਰ ਮੈਂ ਪੜਚੋਲ ਕੀਤੀ ਕਿ ਇਹਨਾਂ ਪਦਾਰਥਾਂ ਨਾਲ ਮੇਰਾ ਨਾਤਾ ਕੀ ਹੈ, ਇਸ ਘਰ ਨਾਲ ਮੇਰਾ ਨਾਤਾ ਕੀ ਹੈ, ਇਸ ਪਿੰਡ ਨਾਲ ਮੇਰਾ ਨਾਤਾ ਕੀ ਹੈ। ਕਿ ਜਦੋਂ ਮੈਂ ਸਮਝਿਆ ਵੀ ਇਹਨਾਂ ਨਾਲ ਮੇਰਾ ਕੋਈ ਨਾਤਾ ਨਹੀਂ ਹੈ, ਨਾ ਮੋ ਸ਼ਾਨ ਨਾ ਛਾਪੜੀ, ਨਾ ਮੋ ਘਰ ਨਾ ਗਾਓ, ਕਹਿੰਦੇ ਮੈਨੂੰ ਪਤਾ ਲੱਗਾ ਕਿ ਮੇਰੀ ਕੋਈ ਛਨ ਛੱਪੜੀ ਨਹੀਂ ਹੈਗੀ। ਕਹਿੰਦਾ ਆਪਾਂ ਮੇਰੀ ਕੋਈ ਝੁੱਗੀ ਹੈ ਨਹੀਂ, ਠੀਕ ਹੈ, ਫਿਰ ਕੀ ਕਹਿੰਦੇ? ਕਹਿੰਦੇ ਮੇਰਾ ਕੋਈ ਘਰ ਨਹੀਂ ਹੈ, ਮੇਰਾ ਕੋਈ ਪਿੰਡ ਦਾ ਨਾਤਾ ਨਹੀਂ ਹੈ। ਕਹਿੰਦਾ ਫਿਰ ਮੈਨੂੰ ਸਮਝ ਲੱਗੀ ਕਿ ਮੈਂ ਕਿਹੜੇ ਕੰਮ ਆਇਆ। ਕਹਿੰਦੇ ਫਿਰ ਮੈਨੂੰ ਯਾਦ ਆਇਆ। ਕੀ ਯਾਦ ਆਇਆ? ਮੌਤ ਯਾਦ ਆਈ। ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਮੈਨੂੰ ਮੌਤ ਯਾਦ ਆਈ। ਕਹਿੰਦਾ ਜਦੋਂ ਮੈਨੂੰ ਮੌਤ ਯਾਦ ਆਈ, ਕਹਿੰਦਾ ਮੈਂ ਹੈਰਾਨ ਹੋ ਗਿਆ। ਕਬੀਰ ਸਾਹਿਬ ਨੇ ਕਹਿੰਦੇ ਮੈਂ ਹੈਰਾਨ ਹੋ ਗਿਆ। ਕਹਿੰਦੇ ਸਰੀਰ ਦੀ ਮੌਤ ਲਈ ਚਾਹ ਨਹੀਂ ਚੜ੍ਹਦਾ, ਕਿਉਂਕਿ ਸਰੀਰ ਦੀ ਮੌਤ ਹੋ ਜਾਵੇ ਤੇ ਰਹਿਣਾ ਇੱਥੇ ਹੀ ਹੈ। ਸਰੀਰ ਦੀ ਮੌਤ ਹੋ ਜਾਵੇ ਤੇ ਰਹਿਣਾ ਇੱਥੇ ਹੀ ਹੈ। ਕਹਿੰਦੇ ਚਾਹ ਉਦੋਂ ਚੜ੍ਹਦਾ ਜਦੋਂ ਕੋਈ ਇਹੋ ਜਿਹੀ ਮੌਤ ਹੋ ਜਾਵੇ, ਵਾਪਸ ਘਰ ਜਾਣ ਦਾ ਮੌਕਾ ਮਿਲ ਜਾਵੇ। ਕਦੀ ਦੇਖਿਓ ਕੋਈ ਇਨਸਾਨ ਬਾਹਰਲੇ ਦੇਸ਼ ਚਲਿਆ ਗਿਆ, ਰੋਜ਼ ਸਵੇਰੇ ਉੱਠਦਾ ਹੈ, ਕੰਮ ਕਾਰ ਕਰਦਾ ਹੈ, ਪੈਸਾ ਕਮਾਉਂਦਾ ਹੈ, ਤੇ ਧਿਆਨ ਦਿਓ ਐਤਵਾਰ ਨੂੰ ਛੁੱਟੀ ਹੁੰਦੀ ਹੈ ਹਰ ਜਗ੍ਹਾ ਤੇ। ਜਿਹੜੇ ਮਰਜ਼ੀ ਦੇਸ਼ ਚਲ ਜਾਓ, ਐਤਵਾਰ ਨੂੰ ਛੁੱਟੀ ਹੁੰਦੀ। ਹੁਣ ਐਤਵਾਰ ਦੀ ਛੁੱਟੀ ਜਦੋਂ ਹੁੰਦੀ ਹੈ ਨਾ, ਤੇ ਬੈਠਾ ਤੇ ਘਰ ਹੀ ਉੱਥੇ, ਪਰ ਚਾਹ ਨਹੀਂ ਹੈ ਛੁੱਟੀ ਦਾ। ਕੀ ਕਹਿੰਦਾ? ਕਹਿੰਦਾ ਭਾਵੇਂ ਲਵਾ ਲੈਣ, ਸਾਡਾ ਕੀ ਜਾਂਦਾ, ਅਸੀਂ ਐਤਵਾਰ ਵੀ ਲਾ ਦਿਆਂਗੇ, ਕੀ ਫਰਕ ਪੈਣ ਡਿਆ, ਕੋਈ ਦੋ ਪੈਸੇ ਹੀ ਦੇਣਗੇ। ਚਾਹ ਨਹੀਂ ਹੈ ਛੁੱਟੀ ਦਾ। ਦੋ ਚਾਰ ਜਣੇ ਮੁੰਡੇ ਇਕੱਠੇ ਹੋਏ, ਕਹਿੰਦਾ ਭਾਜੀ ਕੱਲ੍ਹ ਐਤਵਾਰ ਆ। ਤੇ ਕਹਿੰਦਾ ਕਿਹੜਾ ਭੁੜਕਣ ਡਿਆ? ਕਹਿੰਦਾ ਜਾਈ ਛੁੱਟੀ ਦਾ। ਕਹਿੰਦਾ ਕਿਉਂ? ਕਿਹੜਾ ਘਰ ਨੂੰ ਜਾਣਾ, ਕਿਹੜਾ ਪਰਿਵਾਰ ਨੂੰ ਜਾ ਕੇ ਮਿਲਣਾ, ਬਹਿ ਜਾ ਆਰਾਮ ਨਾਲ। ਕਹਿੰਦਾ ਕਹਿੰਦਾ ਚਾਹ ਛੁੱਟੀ ਦਾ, ਕਿਉਂਕਿ ਇਹ ਛੁੱਟੀ ਇੱਥੇ ਰਹਿਣ ਲਈ ਹੈ। ਤੇ ਕਬੀਰ ਸਾਹਿਬ ਨੇ ਕਹਿੰਦੇ ਇਹ ਜਿਹੜੀ ਮੌਤ ਸਰੀਰ ਨੂੰ ਆਉਣੀ ਹੈ, ਇੱਥੇ ਰਹਿਣ ਲਈ ਆਉਣੀ ਹੈ। ਕਹਿੰਦਾ ਚਾਹ ਤੇ ਉਸ ਮੌਤ ਦਾ, ਜਿਹੜੀ ਮੌਤ ਕਰ ਲੈ ਜਾਵੇ, ਉਸ ਮੌਤ ਦਾ ਚਾਹ ਹੈ ਮੈਨੂੰ। ਤੇ ਕੀ ਕਹਿੰਦੇ ਕਬੀਰ ਸਾਹਿਬ ਨੂੰ? ਕਹਿੰਦੇ ਕਬੀਰ ਮੋਹ ਮਰਨੇ ਕਾ ਚਾਹ ਹੈ। ਪੁੱਛਿਆ ਕਹਿੰਦਾ ਚਾਹ ਆ? ਕਹਿੰਦਾ ਚਾਹ ਤਾਂ ਚੜਿਆ ਵੀ ਜੇ ਕਿਤੇ ਮੌਤ ਆ ਜਾਏ ਮੈਂ ਘਰ ਚਲਾ ਜਾਵਾਂਗਾ, ਮੈਂ ਜਿੱਥੋਂ ਆਇਆ ਉੱਥੇ ਚਲਾ ਜਾਵਾਂਗਾ, ਤੇ ਮੈਂ ਆਪਣੇ ਪਰਿਵਾਰ ਨੂੰ ਮਿਲਾਂਗਾ ਜਾ ਕੇ। ਆਹਾ, ਇੱਥੇ ਕੋਈ ਪਰਿਵਾਰ ਨਹੀਂ ਹੈ, ਇਹ ਸਿਰਫ ਵਿਖਾਵਾ ਹੈ। ਇੱਥੇ ਕੋਈ ਨਾਤਾ ਨਹੀਂ ਸਾਡਾ ਕਿਸੇ ਨਾਲ। ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਸਾਰਾ ਨਾਤਾ ਤੇ ਪਰਮਾਤਮਾ ਨਾਲ ਹੀ ਹੈ। ਹੁਣ ਤੁਸੀਂ ਸਾਹ ਲਓ, ਕਿਉਂ ਫਿਰ ਕਬੀਰ ਸਾਹਿਬ ਨੇ ਕਿਹਾ ਕਬੀਰ ਮੋਹ ਮਰਨੇ ਕਾ ਚਾਹ ਹੈ? ਕਹਿੰਦਾ ਮੈਨੂੰ ਮਰਨਾ ਚਾਹ ਚੜ ਗਿਆ। ਇਹਦਾ ਮਤਲਬ ਅੱਜ ਕੀ ਹੋਇਆ, ਇੱਕ ਜਾਣੇ ਨੂੰ ਛੁੱਟੀਆਂ ਮਿਲ ਗਈਆਂ ਘਰ ਜਾਣ ਲਈ, ਤੇ ਜਾਓ ਭਾਈ ਸਾਹਿਬ ਤੁਸੀਂ ਪਿੰਡ ਚਲੇ ਜਾਓ। ਉਹ ਨੱਚਣ ਡਿਆ। ਉਹ ਬਾਕੀ ਪੁੱਛਦੇ ਵੀ ਤੂੰ ਨੱਚਣ ਡਿਆ? ਤੇ ਇੱਕ ਜਾਣਾ ਉਹਨੂੰ ਕਹਿੰਦਾ, ਦੂਜਿਆਂ ਨੂੰ ਕਹਿੰਦਾ ਉਹਨੂੰ ਨੱਚਣਾ ਹੀ ਹੈ। ਕਹਿੰਦਾ ਕਿਉਂ? ਕਹਿੰਦਾ ਘਰ ਚੱਲਿਆ, ਛੁੱਟੀ ਦੇ ਅੱਗੇ ਵੀ ਮਨਾਈਆਂ ਪਰ ਘਰ ਜਾਣ ਲਈ ਨਹੀਂ ਮਿਲਦੀ ਸੀ, ਅੱਜ ਘਰ ਜਾਣ ਲਈ ਛੁੱਟੀ ਮਿਲੀ ਤਾਂ ਨੱਚਣ ਡਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਆ ਕਿ ਮੈਂ ਉਸ ਮੌਤ ਦਾ ਚਾਅ ਕਰਦਾ ਜਿਹੜੀ ਮੌਤ ਤੋਂ ਬਾਅਦ ਮੈਂ ਘਰ ਜਾਣਾ। ਕਬੀਰ ਮੋਹ ਮਰਨੇ ਕਾ ਚਾਹ ਹੈ। ਹੁਣ ਧਿਆਨ ਦਿਓ ਕੀ ਕਿਹਾ, ਕਹਿੰਦੇ ਮਰੂ ਤਾਂ ਹਰ ਕੇ ਦੁਆਰ। ਕਹਿੰਦੇ ਚਾਹ ਬੜਾ ਮੈਨੂੰ, ਕਿਉਂਕਿ ਇਸ ਮੌਤ ਨੇ ਮੈਨੂੰ ਘਰ ਲੈ ਜਾਣਾ, ਪਰ ਹੇ ਪਰਮਾਤਮਾ ਕਿਰਪਾ ਕਰੀ ਮਰੂ ਤਾਂ ਹਰ ਕੇ ਦੁਆਰ। ਕਹਿੰਦੇ ਜਦੋਂ ਮੈਂ ਮਰਾਂ ਨਾ, ਉਦੋਂ ਮੈਂ ਪਰਮਾਤਮਾ ਦੇ ਦਰ ਤੇ ਹੋਵਾਂ। ਜਦੋਂ ਮੈਂ ਮਰਾਂ ਨਾ, ਪਰਮਾਤਮਾ ਦੇ ਦਰ ਤੇ ਹੋਵਾਂ। ਮਤ ਹਰ ਪੁੱਛ ਕੌਣ ਹੈ ਪਰਾ ਹਮਾਰੇ ਬਾਰ। ਦੇਖੋ ਆੜੀ ਮੌਤ ਆਉਂਦੀ ਹੈ, ਆੜੀ ਮੌਤ ਆਉਂਦੀ ਹੈ ਨਾ। ਸਰੀਰ ਨੂੰ ਜਦੋਂ ਮੌਤ ਆਉਂਦੀ ਹੈ, ਇਹ ਸਵਾਲ ਖੜਾ ਹੋਣ ਲੱਗ ਪੈਂਦਾ। ਬੀਬੀਆਂ ਬੰਦੇ ਇਕੱਠੇ ਬੈਠੇ ਹੁੰਦੇ ਨੇ, ਗੱਲਾਂ ਸ਼ੁਰੂ ਹੋ ਜਾਂਦੀਆਂ। ਪਤਾ ਨਹੀਂ ਕਿਹੜੇ ਜਾਮੇ 'ਚ ਗਿਆ ਹੋਊ, ਪਤਾ ਨਹੀਂ ਕਿਹੜੇ ਜਾਮੇ 'ਚ ਗਿਆ ਹੋਊ, ਸਾਰੇ ਚਰਚਾ ਕਰਨ ਦੇ, ਪਤਾ ਨਹੀਂ ਕਿਹੜੇ ਜਾਮੇ 'ਚ ਗਿਆ ਹੋਊ, ਹੈ ਨਾ। ਮੌਤ ਆਈ ਹੈ, ਠੀਕ ਹੈ। ਕਿਉਂਕਿ ਕਹਿੰਦੇ, ਕਹਿੰਦੇ ਮਤ ਹਰ ਪੁੱਛੇ ਕੌਣ ਹੈ। ਕਹਿੰਦਾ ਮੈਂ ਉਸ ਮੌਤ ਦੀ ਗੱਲ ਨਹੀਂ ਕਰਦਾ ਜਿਹੜੀ ਮੌਤ ਮਗਰੋਂ ਚਰਚਾ ਹੋਵੇ, ਪਤਾ ਨਹੀਂ ਕਿਹੜੇ ਜਾਮੇ 'ਚ ਗਿਆ ਹੋਊ, ਪਤਾ ਨਹੀਂ ਕਿੱਥੇ ਗਿਆ ਹੋਊ। ਕਹਿੰਦਾ ਮੈਨੂੰ ਉਹ ਮੌਤ ਚਾਹੀਦੀ ਆ, ਉਸ ਮੌਤ ਦਾ ਮੈਨੂੰ ਚਾਹ, ਜਿਹੜੀ ਮੌਤ ਆਵੇ ਤੇ ਮੈਂ ਪਰਮਾਤਮਾ ਦੇ ਦਰ ਤੇ ਪਿਆ ਹੋਵਾਂ। ਤੇ ਪਰਮਾਤਮਾ ਬੂਹਾ ਖੋਲ੍ਹ ਕੇ ਪੁੱਛੇ ਵੀ ਆਹ ਕੌਣ ਆ ਗਿਆ। ਕਹਿੰਦਾ ਕੀ ਕਰਨਾ ਉਸ ਮੌਤ ਨੂੰ ਜਿੱਥੇ ਚਰਚਾ ਹੁੰਦੀ, ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ। ਕਹਿੰਦਾ ਉਹ ਮੌਤ ਚਾਹੀਦੀ ਜਿੱਥੇ ਪਰਮਾਤਮਾ ਪੁੱਛਿਆ ਕੌਣ ਆ ਗਿਆ ਮੇਰੇ ਦਰ ਤੇ। ਵੀ ਆਪ ਬੂਹਾ ਖੋਲ ਕੇ ਪੁੱਛੇ, ਆ ਜਾ ਬਈ ਕਬੀਰਾ ਤੂੰ ਆਇਆ। ਅਸੀਂ ਤਾਂ ਗੌਰ ਹੀ ਨਹੀਂ ਕੀਤੀਆਂ ਗੱਲਾਂ, ਲੋੜ ਹੀ ਨਹੀਂ ਬਈ, ਅਸੀਂ ਇਸ ਪਾਸੇ ਨੂੰ ਗਏ ਹੀ ਨਹੀਂ, ਠੀਕ ਹੈ। ਕਾਰਨ ਕੀ ਹੈ? ਕਾਰਨ ਆਇਆ ਪਰਪੜ ਗੱਡੀ ਵਧੀਆ ਬੰਦਤੀਆਂ ਪੰਡਾਂ ਪਾ। ਹੁਣ ਧਿਆਨ ਦੇਣਾ, ਜਦੋਂ ਕਬੀਰ ਸਾਹਿਬ ਨੇ ਕਿਹਾ ਕਿ ਮੈਨੂੰ ਤੇ ਚਾਹ ਆਇਆ, ਕਹਦਾ ਮੌਤ ਦਾ, ਕਿਹੜੀ ਮੌਤ ਦਾ, ਆਤਮਿਕ ਮੌਤ ਦਾ, ਸਰੀਰਕ ਮੌਤ ਦਾ ਨਹੀਂ। ਸਰੀਰਕ ਮੌਤ ਦੀ ਖੁਸ਼ੀ ਕਰਨ ਦੀ ਲੋੜ ਨਹੀਂ ਹੈ, ਭਾਵੇਂ ਗਮੀ ਚ ਹੋਏ ਤੇ ਭਾਵੇਂ ਖੁਸ਼ੀ ਚ ਹੋਏ, ਜਦੋਂ ਆਉਣੀ ਹੈ ਉਦੋਂ ਆਈ ਜਾਣੀ, ਇਹਨਾਂ ਨੂੰ ਕੋਈ ਨੀ ਰੋਕ ਸਕਦਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਵੀ ਗਰੀਬੀ ਜਿਹੜੀ ਹੈ ਨਾ ਇੱਕ ਹਥਿਆਰ ਆ, ਨਿਮਰਤਾ ਜਿਹੜੀ ਹੈ ਇੱਕ ਹਥਿਆਰ ਆ। ਕਦੀ ਵੇਖੋ ਜ਼ਿੰਦਗੀ ਚ, ਹੁਣ ਅੱਗੇ ਸੁਣ ਕੇ ਦੇਖਿਓ। ਇੱਕ ਹਥਿਆਰ ਹੋਰ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਕਹਿੰਦੇ ਦੋ ਹਥਿਆਰ ਹੈ ਜਿਹਦੇ ਨਾਲ ਵਿਕਾਰ ਭੱਜ ਜਾਂਦੇ ਆ। ਉਹ ਦੂਜਾ ਹਥਿਆਰ ਪਾਛਾ ਕਿਹੜਾ ਜੀ? ਕਹਿੰਦੇ ਗਰੀਬੀ ਕਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ। ਖੰਨਾ ਕੀ? ਖੰਡਾ। ਕਹਿੰਦੇ ਸਾਰਿਆਂ ਦੇ ਚੰਨਾਂ ਦੀ ਧੂੜ ਬਣ ਕੇ ਰਹਿਣਾ, ਕਹਿੰਦੇ ਇਹ ਖੰਡਾ ਆ, ਇਹੀ ਖੰਡਾ ਆ ਹਥਿਆਰ। ਖੰਡਾ ਵੀ ਹਥਿਆਰ ਹਨ। ਕਹਿੰਦੇ ਇੱਕ ਆਹ ਹਥਿਆਰ ਆ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ। ਧਿਆਨ ਦੇਣਾ ਜਰਾ, ਗੁਰਬਾਣੀ ਚ ਪੰਕਤੀ ਆਉਂਦੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਕਹਿੰਦੇ ਵੀ ਤੇਰਾ ਤੇ ਮੇਰਾ ਨਾਤਾ ਕਿੱਦਾਂ ਜੁੜਨਾ? ਗੁਰੂ ਸਾਹਿਬ ਨੂੰ ਕਹਿੰਦੇ ਬੇਸ਼ੱਕ ਤੂੰ ਰੋਜ਼ ਗੁਰੂ ਘਰ ਆਉਣਾ, ਬੇਸ਼ੱਕ ਆਉਂਦਾ। ਹੁਣ ਧਿਆਨ ਦੇਣਾ, ਅਸੀਂ ਅੰਮ੍ਰਿਤ ਛਕ ਲਿਆ, ਠੀਕ ਹੈ, ਆਪਾਂ ਮਰਿਆਦਾ ਹਾਸਲ ਕਰ ਲਈ, ਪਰ ਕਈ ਵਾਰੀ ਦੇਖਣਾ ਜਰਾ ਆਪ ਜੀ ਜ਼ਿੰਦਗੀ ਦੇ ਅੰਦਰ ਕਈ ਇਨਸਾਨ ਜੁੱਤੀ ਪਾਉਂਦੇ ਆ, ਜਦੋਂ ਜੁੱਤੀ ਬਣਦੀ ਉਹਨੂੰ ਗਾਂਢੇ ਲੱਗੇ ਹੁੰਦੇ, ਵਿੱਚ ਕਿੱਲ ਵੀ ਲੱਗੇ ਹੁੰਦੇ। ਚਲੋ ਹੁਣ ਫੈਸ਼ਨ ਆ ਗਿਆ, ਜੁੱਤੀਆਂ ਸੋਲਾਂ ਵੱਖਰੀਆਂ ਬਣ ਗਈਆਂ ਸੋਲ, ਪਹਿਲਾਂ ਇੱਦਾਂ ਹੁੰਦੀ ਸੀ ਵੀ ਜੁੱਤੀ ਨੂੰ ਕਿੱਲ ਜ਼ਰੂਰ ਲੱਗਦੇ ਸੀ, ਜਿਹਨੂੰ ਆਪਾਂ ਮੇਖਾ ਕਹਿੰਦੇ ਹੁੰਦੇ ਹਾਂ, ਠੀਕ ਹੈ। ਤੇ ਮੋਚੀ ਕੋਲ ਜੁੱਤੀ ਬਣਾਈ ਦੀ ਸੀਗੀ ਵੀ ਯਾਰ ਮੇਰਾ ਨਾਪ ਲੈ ਲਾ ਕਿ ਮੇਰੀ ਜੁੱਤੀ ਤਿਆਰ ਕਰਦੇ, ਤੇ ਉਹਨੇ ਮੇਖਾਂ ਲਾਉਣੀਆਂ ਵਿੱਚ। ਉਹ ਮੇਖਾਂ ਲਾਈਆਂ ਕਾਹਦੇ ਲਈ ਸੀ ਉਹਨੇ? ਉਹਨੇ ਮੇਖਾਂ ਲਾਈਆਂ ਜੁੱਤੀ ਦਾ ਬੇਸ ਜਿਹੜਾ ਪਕੜ ਚ ਦਵੇ, ਠੀਕ ਹੈ, ਤੇ ਤੁਰਨ ਚ ਤਕਲੀਫ ਨਾ ਹੋਏ। ਪਰ ਕਈ ਵਾਰੀ ਹੁੰਦਾ ਸੀ, ਤੁਹਾਡੇ ਨਾਲ ਵੀ ਹੋਇਆ ਹੋਣਾ ਜ਼ਿੰਦਗੀ ਚ, ਕਈ ਵਾਰੀ ਜਿਹੜੀ ਮੇਖ ਸੀ ਨਾ ਤੁਰਦਿਆਂ ਤੁਰਦਿਆਂ ਮੇਖ ਉੱਭਰ ਆਉਂਦੀ ਸੀ ਤੇ ਪੈਰ ਚ ਵੱਜਣ ਲੱਗ ਪੈਂਦੀ ਸੀ। ਉਹੀ ਮੇਖ ਬਣਾਈ ਸੀ ਜੁੱਤੀ ਨੂੰ ਪਕੜਨ ਲਈ, ਔਰ ਉਹੀ ਮੇਖ ਬਾਹਰ ਆ ਗਈ ਤੇ ਜ਼ਿੰਦਗੀ ਦੀ ਰੁਕਾਵਟ ਬਣ ਜਾਂਦੀ, ਜ਼ਖਮ ਪੈਦਾ ਕਰ ਦਿੰਦੀ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਜਿਵੇਂ ਉਹਦੇ ਵਿੱਚੋਂ ਹੀ ਮੇਖ ਨਿਕਲੀ, ਮੇਖ ਤਾਂ ਲਾਈ ਸੀਗੀ ਜੁੱਤੀ ਨੂੰ ਪਕੜਨ ਲਈ, ਮਜ਼ਬੂਤ ਰੱਖਣ ਲਈ, ਪਰ ਬਾਹਰ ਆ ਗਈ। ਗੁਰੂ ਸਾਹਿਬ ਨੇ ਕਹਿੰਦੇ ਮਰਿਆਦਾ ਤੇ ਬਣਾਈ ਹੈ ਮਾਰਗ ਤੇ ਚੱਲਣ ਲਈ, ਪਰ ਕਿਸੇ ਵੇਲੇ ਜਿਵੇਂ ਜੁੱਤੀ ਚੋਂ ਮੇਖ ਬਾਹਰ ਆ ਜਾਂਦੀ ਨਾ, ਕਿਸੇ ਵੇਲੇ ਮਰਿਆਦਾ ਵਿੱਚੋਂ ਹੋਮੇ ਆ ਜਾਂਦੀ ਹੈ, ਹੰਕਾਰ ਆ ਜਾਂਦਾ। ਕਈ ਸੱਜਣ ਏਦਾਂ ਦੇ ਨੇ, ਉਹ ਸੱਜਣ ਮਿਲਿਆ ਕਿਸੇ ਨੂੰ, ਨਵਾਂ ਨਵਾਂ ਅੰਮ੍ਰਿਤ ਛਕਿਆ, ਗੁਰੂ ਚਰਨਾਂ ਨਾਲ ਜੁੜਨਾ ਕੀਤਾ, ਤੇ ਕਿਤੇ ਬੈਠਾ ਸੀ, ਠੀਕ ਹੈ, ਤੇ ਉੱਥੇ ਕੋਈ ਮੋਨਾ ਘੋਨਾ ਬੈਠਾ ਤੇ ਗੱਲ ਪੈ ਗਿਆ। ਅਬੂਥੀ ਵੇਖੀ ਆਪਣੀ ਤੂੰ? ਤੇ ਹੌਲੀ ਜੀ ਕਹਿਣ ਲੱਗਾ, ਕਹਿੰਦਾ ਭਾਈ ਸਾਹਿਬ ਤੁਸੀਂ ਮੇਰੇ ਥੋੜੇ ਦਿਨ ਹੋਏਗਾ ਅੰਮ੍ਰਿਤ ਛਕੇ ਨੂੰ, ਪਰ ਮੈਨੂੰ ਦੁੱਖ ਇਸ ਚੀਜ਼ ਦਾ। ਮੋਨਾ ਕਹਿ ਰਿਹਾ, ਕੀ ਕਹਿ ਰਿਹਾ? ਕਹਿੰਦਾ ਜੀ ਇਹ ਜਿਹੜਾ ਤੁਸੀਂ ਅੰਮ੍ਰਿਤ ਛਕਿਆ ਨਾ, ਇਹਦੇ ਵਿੱਚ ਅਜੇ ਤੁਹਾਡੀ ਉਹ ਮੇਖ ਬਾਹਰ ਆ ਗਈ ਹੈ। ਕਹਿੰਦਾ ਭਾਵ ਤੁਹਾਡੇ ਅੰਦਰ ਹੰਕਾਰ ਆ ਗਿਆ, ਹਉਮੈ ਆ ਗਈ। ਜੁੱਤੀ ਚੋਂ ਮੇਖ ਬਾਹਰ ਆ ਜਾਵੇ ਤੇ ਜੀਵਨ ਰੁਕ ਜਾਂਦਾ, ਸਫ਼ਰ ਰੁਕ ਜਾਂਦਾ। ਮਰਿਆਦਾ ਹਾਸਲ ਕਰਕੇ ਵੀ ਹੰਕਾਰ ਆ ਜਾਵੇ ਤੇ ਮਨ ਦਾ ਜੀਵਨ ਰੁਕ ਜਾਂਦਾ। ਧਿਆਨ ਦੇਣਾ, ਗੁਰਬਾਣੀ ਦੇ ਅੰਦਰ 466 ਅੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ, ਕਹਿੰਦੇ ਹਉਮੈ ਬੁੱਝੇ ਤਾਂ ਦਰ ਸੁੱਝੇ। ਧਿਆਨ ਦੇਣ ਵਾਲੀ ਗੱਲ ਜੇ, ਹਉਮੈ ਬੁੱਝੇ ਤਾਂ ਦਰ ਸੁੱਝੇ, ਗਿਆਨ ਵੀ ਹੋਣਾ ਕੱਥ ਕੱਥ ਲੂਝੇ। ਗੁਰੂ ਸਾਹਿਬ ਕਹਿੰਦੇ ਹਉਮੈ ਬੁੱਝੇ, ਬੁੱਝਦਾ ਭਾਵ ਕੀ? ਬੁੱਝ ਜਾਣਾ। ਜਦੋਂ ਕੋਈ ਦੀਵਾ ਬੁੱਝ ਜਾਂਦਾ ਨਾ, ਉਹਦੀ ਲਾਈਟ ਬੰਦ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਕੋਈ ਅੱਗ ਬਲਦੀ ਹੋਵੇ ਤੇ ਪਾਣੀ ਉਬਲਦਾ, ਪਰ ਅੱਗ ਬੁੱਝ ਜਾਵੇ ਤੇ ਪਾਣੀ ਉਬਲਣ ਉੱਠ ਜਾਂਦਾ। ਗੁਰੂ ਸਾਹਿਬ ਕਹਿਣ ਲੱਗੇ ਹਉਮੈ ਬੁੱਝੇ, ਕਹਿੰਦਾ ਪਾਓ ਜਿੰਨਾ ਚਿਰ ਸਾਡੇ ਅੰਦਰ ਹੰਕਾਰ ਰਹਿੰਦਾ ਨਾ, ਉਹਨਾਂ ਚਿਰ ਅਸੀਂ ਇਸ ਮਾਰਗ ਤੇ ਨਹੀਂ ਚੱਲ ਸਕਦੇ। ਹਉਮੈ ਬੁੱਝੇ ਤਾਂ ਦਰ ਸੁੱਝੇ, ਕਹਿੰਦਾ ਜੇ ਕਿਤੇ ਅੰਦਰੋਂ ਹਉਮੈ ਤ੍ਰਿਸ਼ਨਾ ਇਹ ਬੁੱਝ ਜਾਵੇ, ਇਹਦੀ ਅੱਗ ਬੁੱਝ ਜਾਵੇ ਤਾਂ ਦਰ ਸੁੱਝੇ। ਕਹਿੰਦੇ ਫਿਰ ਤਾਂ ਉਸ ਪਰਮਾਤਮਾ ਦੇ ਦਰ ਦੀ ਜਾਣਕਾਰੀ ਮਿਲਦੀ ਹੈ, ਜਿੰਨਾ ਚਿਰ ਅੰਦਰ ਹੰਕਾਰ ਰਵੇ ਪਰਮਾਤਮਾ ਦੇ ਦਰ ਦੀ ਸੋਝ ਹੀ ਨਹੀਂ ਆਉਂਦੀ। ਆਪਣੇ ਅੰਦਰ ਹੰਕਾਰ ਆ ਜਾਂਦਾ ਕਈ ਵਾਰੀ, ਕੈਸਾ? ਸਾਨੂੰ ਇਸ ਮਰਿਆਦਾ ਦਾ ਹੀ ਹੰਕਾਰ ਆ ਜਾਂਦਾ ਵੀ ਅਸੀਂ ਤੇ ਅੰਮ੍ਰਿਤ ਧਾਰੀ ਹਾਂ। ਗੁਰੂ ਪਿਆਰਿਓ, ਆਨੰਦ ਉਹ ਦਿਨ ਆਉਣਾ ਹੈ, ਦੇਖੋ ਜੇ ਕੋਈ ਹਿੰਦੂ ਜੈਂਟਲਮੈਨ ਉਹਨੇ ਜਨੇਊ ਪਾਇਆ ਉਹਦੀ ਮਰਿਆਦਾ ਹੈ, ਠੀਕ ਹੈ। ਕੋਈ ਮੁਸਲਮਾਨ ਹੈ ਉਹਨੇ ਸੁਨਤ ਕਰਾਈ ਹੈ, ਮਰਿਆਦਾ? ਤੁਸੀਂ ਸਿੱਖ ਦੇ ਘਰ ਪੈਦਾ ਹੋਏ, ਸਿੰਘ ਸੱਜੇ ਅੰਮ੍ਰਿਤ ਛਕਿਆ ਮਰਿਆਦਾ। ਪਰ ਧਿਆਨ ਦੇਣਾ, ਇਸ ਐਸੀ ਮਨਬਿਰਤੀ ਦੀ ਵਿਚਾਰ ਬਣਾਓ ਕਿ ਕਦੀ ਵੀ ਮਰਿਆਦਾ ਚ ਆ ਕੇ ਤੇ ਹੰਕਾਰੀ ਨਹੀਂ ਹੋਣਾ, ਕਿ ਇਹਦੀ ਨਿੰਦਿਆ ਨਹੀਂ ਕਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਸਮਝ ਲੱਗੀ? ਕਿਉਂਕਿ ਗੁਰੂ ਸਾਹਿਬ ਨੇ ਕਿਹਾ ਜਿੰਨੀ ਨਾਮ ਧਿਆਇਆ, ਉਹਨਾਂ ਦੱਸਿਆ ਨਹੀਂ ਕੌਣ ਹੈ ਉਹ, ਕਹਿੰਦੇ ਜਿੰਨੀ ਨਾਮ ਧਿਆਇਆ ਗਏ ਸਿੱਖ ਦੇ ਕਾਲ, ਕਹਿੰਦੇ ਜਿਨ੍ਹਾਂ ਨੇ ਨਾਮ ਧਿਆ ਉਹ ਕਾਲੋ ਚ ਸਫਲ ਹੋ ਜਾਂਦੇ ਆ। ਠੀਕ ਹੈ, ਸੋ ਵਿਚਾਰ ਕਰਨਾ। ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਪਹਿਲਾਂ ਮਰਨ ਕਬੂਲ, ਹੁਣ ਦੇਖੋ ਉਹਨਾਂ ਕੋਲ ਪਹਿਰਾਵਾ ਦੱਸਿਆ ਨਹੀਂ, ਕਹਿੰਦੇ ਪਹਿਲਾਂ ਮਰਨ ਕਬੂਲ, ਕਹਿੰਦੇ ਤੇਰਾ ਤੇ ਮੇਰਾ ਨਾਤਾ ਉਦੋਂ ਜੁੜਨਾ ਹੈ ਕਿ ਸਭ ਤੋਂ ਪਹਿਲਾਂ ਤੈਨੂੰ ਇੱਕ ਕੰਮ ਕਰਨਾ ਪਏਗਾ ਕਿ ਮੌਤ ਕਬੂਲਣੀ ਪਏਗੀ। ਕਿਹੜੀ ਮੌਤ? ਆ ਜਿਹੜੀ ਸਰੀਰ ਨੂੰ ਮੌਤ ਆਉਂਦੀ, ਕਬੂਲਣ ਦੀ ਲੋੜ ਹੀ ਨਹੀਂ। ਤੁਸੀਂ ਕਬੂਲ ਕਰਿਓ ਚਾਹੇ ਨਾ ਕਰਿਓ, ਤੁਸੀਂ ਮੰਨਿਓ ਭਾਵੇਂ ਨਾ ਮੰਨਿਓ ਕਿ ਮੈਂ ਮਰਨਾ ਆ, ਕਿ ਜਿੱਦਣ ਆਉਣੀ ਉਦਣ ਆਈ ਜਾਣੀ। ਬੜੇ ਬੜੇ ਕਹਿੰਦੇ ਵੇਖੇ, ਠੀਕ ਹੈ, ਭਿੰਨ ਅਜੇ ਨਹੀਂ ਮੈਂ ਮਰਦਾ। ਇੱਕ ਦਿਨ ਇੱਕ ਸੱਜਣ ਮਿਲੇ ਕਿ ਬਿਮਾਰ ਹੋ ਗਏ, ਥੋੜੇ ਜਿਹੇ ਬਿਮਾਰ ਹੋ ਗਏ ਤੇ ਮਿਲਣ ਆਏ, ਤੇ ਕਿਸੇ ਨੇ ਉਹਨਾਂ ਨੂੰ ਹੌਲੀ ਜੀ ਕਹਿਤਾ, ਜੀ ਤੁਹਾਨੂੰ ਪ੍ਰੋਬਲਮ ਜ਼ਿਆਦਾ ਹੈ ਡਾਕਟਰ ਕਹਿਣ ਲੱਗੇ। ਤੇ ਡਾਕਟਰਾਂ ਨੂੰ ਕਹਿੰਦਾ ਜੀ ਸਾਡੇ ਪਰਿਵਾਰ ਦੀ ਰੋਹ ਰਹੀ ਤੇ 90-90 ਸਾਲ ਦੇ ਹੋ ਕੇ ਮਰਦੇ ਸਾਰੇ। ਡਾਕਟਰ ਬੜੇ ਅੱਸੇ, ਡਾਕਟਰ ਕੀ ਗੱਲ ਹੋ ਗਈ? ਕਹਿੰਦਾ ਜੀ, ਕਹਿੰਦਾ 90-90 ਸਾਲ ਦੇ ਹੋ ਕੇ ਮਰਦੇ, ਇਹਦੀ ਪ੍ਰੋਬਲਮ ਜ਼ਿਆਦਾ, ਕੈਂਸਰ ਹੋ ਗਈ ਇਹਨੂੰ, ਇਹ ਜ਼ਿਆਦਾ ਟਾਈਮ ਕੱਢਣਾ ਨਹੀਂ। ਉਹ ਕਹਿੰਦਾ ਨਹੀਂ ਜੀ ਨਹੀਂ, ਸਾਡੇ ਤਾਂ ਰੋਹ ਰਹੀ ਤੇ ਸਾਡੇ 90-90, ਮੇਰੇ ਪਿਤਾ ਜੀ 90 ਸਾਲ ਦੇ ਮਰੇ ਸੀ, ਦਾਦਾ ਜੀ 90 ਸਾਲ ਦੇ ਮਰੇ ਸੀ। ਕੋਈ ਇੱਦਾਂ ਦਾ ਕੁਛ ਨਹੀਂ ਹੈਗਾ, ਬਾਣੀ ਚ ਪੜ੍ਹਿਓ, ਰਹਿਣ ਕਹਿਣ ਤੇ ਰਹੇ ਨਾ ਕੋਈ ਕਿਸ ਪੇ ਕਰੂੰ ਬੇਨਤੀ। ਕਹਿੰਦਾ ਕਿਸੇ ਦੇ ਕਹਿਣ ਤੇ ਕਿਸੇ ਰਹਿਣਾ ਨਹੀਂ, ਕਿਹਦੇ ਅੱਗੇ ਬੇਨਤੀ ਕਰੋਗੇ? ਸੋ ਇਹ ਮੌਤ ਦੀ ਗੱਲ ਨਹੀਂ ਹੈ, ਇਹ ਮੌਤ ਦੀ ਗੱਲ ਨਹੀਂ ਹੈ। ਉਹ ਕਹਿੰਦੇ ਪਹਿਲਾਂ ਮਰਨ ਕਬੂਲ, ਕਬੂਲ ਕਰ ਲਾ ਕਿ ਮੈਂ ਮਰਨ ਲਈ ਤਿਆਰ ਆ। ਕੀ ਮਰਨਾ? ਜਿਹੜੇ ਤੇਰੇ ਅੰਦਰ ਵਿਚਾਰ ਆ, ਧਿਆਨ ਦਿਓ, ਇੱਕ ਤਨ ਦਾ ਜੀਵਨ ਇੱਕ ਮਨ ਦਾ ਜੀਵਨ, ਇੱਕ ਮਨ ਦਾ ਜੀਵਨ ਇੱਕ ਤਨ ਦਾ ਜੀਵਨ। ਤਨ ਦਾ ਜੀਵਨ ਸੰਸਾਰ ਚ ਵਿਚਰਦਾ ਹੈ, ਲੋਕੀ ਵੇਖਦੇ ਆ, ਮਨ ਦਾ ਜੀਵਨ ਮਨ ਖੁਦ ਹੀ ਵੇਖਦਾ ਹੈ। ਆਪਣੇ ਅੰਦਰ ਦੇ ਵਿਚਾਰ ਸਿਰਫ ਸਾਨੂੰ ਹੀ ਪਤਾ ਹੈ, ਦੂਜੇ ਨੂੰ ਨਹੀਂ ਪਤਾ ਅਸੀਂ ਕੀ ਸੋਚਣ ਡੇ, ਦੂਜੇ ਨੂੰ ਨਹੀਂ ਪਤਾ। ਹੁਣ ਆਪਾਂ ਬੈਠੇ ਹਾਂ, ਸੁਣਨ ਆਪਾਂ ਸਤਸੰਗ ਡੇ, ਠੀਕ, ਕਿਸੇ ਦਾ ਧਿਆਨ ਲਗਾਓ ਸਤਸੰਗ ਵਾਲੇ ਪਾਸੇ ਤੇ ਕਿਸੇ ਦਾ ਧਿਆਨ ਲਗਾਓ ਵੀ ਯਾਰ ਮੈਂ ਇਹਦੇ ਨਾਲ ਆ ਗਿਆ, ਇਹ ਮੈਨੂੰ ਕਹਿੰਦਾ ਸੀ 5 ਮਿੰਟ ਜਾਣਾ, ਮੱਥਾ ਟੇਕਿਆ ਆਪਾਂ ਇਹਨੇ ਹੁਣ ਬਹਿ ਗਿਆ। ਹੁਣ ਉਹਦਾ ਮਨ ਦਾ ਵਿਚਾਰ ਕੀ ਹੈ? ਵੀ ਮੈਂ ਜਲਦੀ ਜਾਣਾ ਹੈ। ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਉਹ ਕਹਿੰਦੇ ਪਹਿਲਾਂ ਮਰਨ ਕਬੂਲ, ਕਬੂਲ ਕਰ ਲਾ ਕਿ ਮੈਂ ਮਰਨ ਲਈ ਤਿਆਰ ਆ। ਹੁਣ ਧਿਆਨ ਦੇਣਾ, ਕਹਿੰਦੇ ਮਨ ਦੇ ਵਿਚਾਰ ਤੇਰੇ ਕੋਲ ਨਹੀਂ ਮਰਨੇ, ਮਨ ਦੇ ਵਿਚਾਰ ਤੇਰੇ ਕੋਲੋਂ ਨਹੀਂ ਮਰਨੇ, ਇਹ ਮੌਤ ਤੈਨੂੰ ਆਪੇ ਨਹੀਂ ਆਉਣੀ, ਸਿਰਫ ਤੂੰ ਕਬੂਲ ਕਰ ਲੈ। ਤੇ ਜਿੱਦਾਂ ਤੂੰ ਕਬੂਲ ਕਰ ਲਏਗਾ ਤੇਰਾ ਨਾਤਾ ਗੁਰੂ ਨਾਲ ਜੁੜ ਜਾਏਗਾ, ਫਿਰ ਤੇਰਾ ਗੁਰੂ ਦਾ ਉਪਦੇਸ਼ ਹੀ ਤੇਰੇ ਮਨ ਦੇ ਵਿਚਾਰ ਮਾਰ ਸਕਦਾ, ਹੋਰ ਕੋਈ ਨਹੀਂ ਮਾਰ ਸਕਦਾ। ਤਾਂ ਬਾਣੀ ਚ ਲਿਖਿਆ ਬਿਨ ਸਤਿਗੁਰ ਸੇਵੇ ਬੁਗਤਾ ਦੁੱਖ ਲੱਗਾ। ਹੁਣ ਬਿਨ ਸਤਿਗੁਰ ਸੇਵੇ ਦਾ ਮਤਲਬ ਕੀ ਹੈ? ਕਿ ਬਿਨਾਂ ਗੁਰੂ ਦੇ ਉਪਦੇਸ਼, ਬਿਨਾਂ ਗੁਰੂ ਦੇ ਸਮਝਣ ਤੋਂ ਬਗੈਰ ਸਾਡੇ ਅੰਦਰ ਦੀ ਮੌਤ ਨਹੀਂ ਹੋ ਸਕਦੀ, ਮਨ ਦੇ ਵਿਚਾਰ ਮਰ ਨਹੀਂ ਸਕਦੇ। ਉਹ ਕਹਿੰਦੇ ਪਹਿਲਾਂ ਮਰਨ ਕਬੂਲ, ਤੂੰ ਕਬੂਲ ਕਰ ਲੈ ਮਰਨਾ, ਬਾਕੀ ਕੰਮ ਮੇਰਾ, ਕਹਿੰਦੇ ਕਬੂਲ ਕਰ। ਜਿੱਦਾਂ ਤੁਸੀਂ ਕਬੂਲ ਕਰ ਲਿਆ ਕਿ ਮੈਂ ਮਰਨ ਲਈ ਤਿਆਰ ਆ, ਲਿਖ ਕੇ ਦਿੰਦਾ, ਤੁਹਾਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪੈਗੀ। ਮੰਗਾ ਪਤਾ ਕੀ ਹੈ? ਤੁਸੀਂ ਗੁਰੂ ਘਰ ਆਉਂਦੇ ਹੋ, ਬਾਣੀ ਪੜ੍ਹਦੇ ਹੋ, ਪਰ ਮਰਨਾ ਕਬੂਲ ਨਹੀਂ ਕੀਤਾ। ਤੁਸੀਂ ਗੁਰੂ ਨੂੰ ਆਪਣੇ ਮਨ ਦੇ ਵਿਚਾਰ ਸੁਣਾਉਂਦੇ ਹੋ, ਉਹ ਮਨ ਦੇ ਵਿਚਾਰ ਸੁਣਾਉਂਦੇ ਸੁਣਾਉਂਦਾ ਤੁਹਾਨੂੰ ਗੁਰਬਾਣੀ ਸੁਣਦੀ ਨਹੀਂ, ਏਦਾਂ ਹੀ ਚਲੇ ਜਾਂਦੇ ਹੋ। ਉਹ ਕਹਿੰਦੇ ਪਹਿਲਾਂ ਮਰਨ ਕਬੂਲ, ਹੁਣ ਕੀ ਦੱਸਿਆ? ਮਨ ਚ ਵਿਚਾਰ ਪੈਦਾ ਆ ਵੀ ਮਰਨਾ ਕਬੂਲ ਆ, ਕਿਹੜਾ ਸੌਖੀ ਜੀ ਖੇਡ, ਜ਼ਿੰਦਗੀ ਜੀਣੀ ਹੈ। ਤਾਂ ਉਹਨਾਂ ਨੇ ਕੀ ਲਿਖਿਆ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡੇ ਆਸ, ਤਰੀਕਾ ਦੱਸਿਆ। ਕਹਿੰਦੇ ਮੌਤ ਉਦਣ ਕਬੂਲ ਕਰੇਗਾ ਤੂੰ, ਆਪਣੇ ਮਨ ਦੇ ਵਿਚਾਰ ਉਦਣ ਛੱਡੇਗਾ ਤੂੰ, ਜਿੱਦਣ ਮਰਨਾ ਕਬੂਲ ਕਰਦਿਆਂ ਕਰਦਿਆਂ ਸੰਸਾਰ ਚ ਰਹਿਣ ਦੀ ਆਸ ਛੱਡ ਦੇਗਾ। ਜੀਵਨ ਕੀ ਛੱਡੇ ਆਸ। ਆਪਾਂ ਗੱਲ ਕਿਹੜੀ ਕਰਨੀ ਸੀਗੀ? ਸਗਲ ਰਹਿਣ ਸ਼ਾਰੀ ਦੀ। ਤੁਸੀਂ ਕੀ ਲਿਖਿਆ? ਹੋ ਸਭਨਾ ਕੋਈ ਰੇਣਕਾ ਤਾਂ ਆਓ ਹਮਾਰੇ ਬਸ। ਕਹਿੰਦਾ ਜਿੱਦਣ ਤੂੰ ਮੌਤ ਕਬੂਲ ਕਰ ਲਏਗਾ, ਉਸ ਤੋਂ ਬਾਅਦ ਵਿੱਚ ਜੀਵਨ ਦੀ ਆਸ ਛੱਡ ਦੇਗਾ, ਕਹਿੰਦਾ ਫਿਰ ਤੇਰੇ ਚ ਨਿਮਰਤਾ ਪੈਦਾ ਹੋਊਗੀ। ਜਦੋਂ ਨਿਮਰਤਾ ਪੈਦਾ ਹੋਊਗੀ ਤੇ ਹੋ ਸਭਨਾ ਕੀ ਰੇਣਕਾ, ਕਹਿੰਦੇ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਜਾ ਤਾਂ ਆਓ ਹਮਾਰੇ ਬਾਸ। ਕਹਿੰਦਾ ਤਾਂ ਤੇ ਮੇਰਾ ਨਾਤਾ ਜੁੜਨਾ ਹੀ, ਪਰ ਨਾ ਤੇਰਾ ਮੇਰਾ ਨਾਤਾ ਨਹੀਂ ਜੁੜਨਾ। ਤੇ ਆਪਾਂ ਉਦਾਂ ਹੀ ਗਾ ਲਿਆ, ਇਹਨੂੰ ਉਦਾਂ ਹੀ ਗਾ ਲਿਆ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਖੰਨਾ ਸਗਲ ਰੇਨ ਸ਼ਾਰੀ। ਉਹ ਰਜਨ ਦੇਵ ਮਹਾਰਾਜ ਜੀ ਕਹਿੰਦੇ ਕਹਿੰਦੇ ਸਾਰੇ ਚਰਨਾਂ ਦੀ ਧੂੜ ਇਹ ਮੇਰੇ ਪਾਸ ਇੱਕ ਖੰਡਾ ਆ, ਹਥਿਆਰ ਆ। ਅੱਛਾ, ਇਹ ਦੋ ਹਥਿਆਰਾਂ ਨਾਲ ਕਰਦੇ ਕੀ ਹੋ? ਇਹਨਾਂ ਦੋ ਹਥਿਆਰਾਂ ਨਾਲ ਕਰਦੇ ਕੀ ਹੋ? ਤੇ ਪਾਤਸ਼ਾਹ ਦੱਸਣ ਲੱਗੇ, ਦੇਖਿਓ ਬੜੇ ਪਿਆਰ ਦੇ ਨਾਲ ਕਹਿੰਦੇ ਕਿ ਇਹ ਜਦੋਂ ਦੇ ਹਥਿਆਰ ਮੇਰੇ ਕੋਲ ਆਏ ਨਾ, ਤਾਂ ਮੈਂ ਤੈਨੂੰ ਇੱਕ ਗੱਲ ਸੁਣਾਵਾਂ। ਪਾਤਸ਼ਾਹ ਕੀ ਕਹਿੰਦੇ? ਇਸ ਆਗੇ ਕੋ ਨਾ ਟਿੱਕੇ ਵਿਕਾਰੀ, ਇਸ ਆਗੇ। ਕਹਿੰਦਾ ਜਿਨ੍ਹਾਂ ਦੇ ਅੰਦਰ ਨਿਮਰਤਾ, ਗਰੀਬੀ ਸੁਭਾਅ ਤੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਗਿਣਦੇ ਆ, ਕਹਿੰਦੇ ਉਹਨਾਂ ਦੇ ਅੱਗੇ ਅਰੇ ਵਿਕਾਰੀ ਹੈ ਨਾ, ਅਰੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤਿਸ਼ਨਾ ਝੂਠੀ ਮੰਗ, ਕਹਿੰਦੇ ਜਿੰਨੇ ਆ ਨਾ ਨਹੀਂ ਟਿਕਦੇ ਅੱਗੇ, ਉਹਦੇ ਭਜਦੇ ਹੀ ਹੈ। ਤੇ ਜਿਹਦੇ ਕੋਲ ਗਰੀਬੀ ਰੂਪੀ ਗਧਾ ਨਹੀਂ ਹੈ ਤੇ ਚਰਨਾਂ ਦੀ ਧੂੜ ਰੂਪੀ ਖੰਡਾ ਨਹੀਂ ਹੈ, ਕਹਿੰਦੇ ਉਹਦੇ ਵਿਕਾਰ ਨਹੀਂ ਭਜਦੇ। ਉੱਤੇ ਜ਼ੋਰ ਪਾ ਦਿੰਦੇ ਨੇ, ਉਹਨੂੰ ਢਾ ਲੈਂਦੇ ਨੇ, ਕਹਿੰਦਾ ਉਹ ਨਹੀਂ ਹਿਲਦਾ ਹਿਲ ਸਕਦਾ। ਕਿ ਆਪਾਂ ਗੌਰ ਕੀਤੀ, ਸਾਨੂੰ ਲੋੜ ਪਈ ਨਹੀਂ ਲੋੜ ਪਈ? ਕਾਰਨ ਕੀ ਸੀ? ਕਾਰਨ ਸਿਰਫ ਇਹਦਾ ਕਿ ਅਸੀਂ ਗੁਰਬਾਣੀ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪਰ ਤਬਦੀਲੀ ਨਹੀਂ ਆਪਾਂ ਲਿਆਉਂਦੇ ਆਪਣੇ ਅੰਦਰ। ਕੋਈ ਤਬਦੀਲ, ਜਿਹਨਾਂ 'ਚ ਕੋਈ ਤਬਦੀਲੀ ਨਹੀਂ ਹੈ ਸਾਡੇ ਅੰਦਰ, ਸਾਡਾ ਕੋਈ ਜੀਵਨ ਨਹੀਂ ਬਣਨਾ, ਜੀਵਨ ਨਹੀਂ ਬਣਨਾ। ਹੁਣ ਧਿਆਨ ਦਿਓ, ਤਬਦੀਲੀ ਦੀ ਗੱਲ ਕਰ ਰਹੇ ਆਪਾਂ। ਕਬੀਰ ਸਾਹਿਬਾਂ ਦੀ ਮਾਂ ਕਹਿਣ ਲੱਗੀ ਪਿੰਡ ਵਾਲਿਆਂ ਨੂੰ, ਕਹਿੰਦੀ ਮੈਂ ਆਓ ਤੁਹਾਨੂੰ ਇੱਕ ਗੱਲ ਇੱਕ ਹੋਰ ਸੁਣਾਵਾਂ। ਪਿੰਡ ਵਾਲੇ ਕਹਿੰਦੇ ਹੋਰ ਕੀ ਰਹਿ ਗਿਆ ਹੁਣ, ਦੱਸ ਤੇ ਦਿੱਤਾ ਇਹ ਇੱਦਾਂ ਕਰਦਾ। ਕਹਿੰਦੇ ਨਹੀਂ, ਮੈਂ ਇੱਕ ਤੁਹਾਨੂੰ ਗੱਲ ਸੁਣਾਵਾਂ। ਉਹ ਮੰਡਲੀ ਦੀ ਮੰਡਲੀ ਆ ਕੇ ਬੈਠੀ ਰਹਿੰਦੀ ਇੱਥੇ, ਠੀਕ ਹੈ। ਮੰਡਲੀ ਦੀ ਮੰਡਲੀ ਆ ਕੇ ਕੋਈ ਸੰਤ ਬੈਠੇ ਰਹਿੰਦੇ, ਵਿਹਲੇ ਹੈਗੇ ਉਹ ਵੀ, ਇਹਨੂੰ ਵਿਹਲਾ ਕਰ ਛੱਡਦੇ ਤੇ ਬੈਠਾ ਰਹਿੰਦਾ। ਕਹਿੰਦੇ ਫਿਰ? ਕਹਿੰਦੇ ਫਿਰ ਕੀ ਹੋਣਾ? ਕਬੀਰ ਜੀ ਕਹਿੰਦੇ ਮੇਰੀ ਮਾਂ ਨੇ ਕਿਹਾ ਪਿੰਡ ਵਾਲੇ ਮੈਂ ਵਿਗੜ ਗਿਆ। ਤੇ ਲਿਖਿਆ ਆਪ ਜੀ ਨੇ ਪੜ੍ਹਨਾ, ਕਬੀਰ ਜੀ ਨੇ ਆਪਣੀ ਭਾਸ਼ਾ ਵਿੱਚ ਲਿਖਿਆ, ਸੰਤਨ ਸੰਗ ਕਬੀਰਾ ਵਿਗੜਿਓ। ਕਬੀਰ ਜੀ ਕਹਿੰਦੇ ਮੇਰੀ ਮਾਂ ਨੇ ਉਹਨਾਂ ਨੂੰ ਕਿਹਾ ਕਬੀਰ ਵਿਗੜ ਗਿਆ, ਪਰ ਕਮਲੀ ਜਾਣਦੀ ਨਹੀਂ ਹੈ। ਪੁੱਛਿਆ ਕਬੀਰ ਜੀ ਕੀ ਨਹੀਂ ਜਾਣਦੀ? ਕਹਿੰਦੇ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੇ ਹੋਏ ਨਿਭਰਿਓ। ਕਹਿੰਦੇ ਆਹ ਨੀ ਮਾਂ ਨੂੰ ਪਤਾ। ਗੱਲ ਸੱਚ ਆ, ਮਾਂ ਜਨਮ ਦੇ ਸਕਦੀ ਹੈ ਪਰ ਮਾਂ ਅੰਦਰ ਦੀ ਬਿਰਤੀ ਨਹੀਂ ਵੇਖ ਸਕਦੀ। ਕਹਿੰਦੇ ਮਾਂ ਤੁਹਾਨੂੰ ਦੱਸਦੀ ਤੇ ਫਿਰਦੀ ਹੈ ਕਿ ਮੈਂ ਵਿਗੜ ਗਿਆ, ਪਰ ਮੈਂ ਵਿਗੜਿਆ ਕਿੱਦਾਂ ਉਹ ਨਹੀਂ ਦੱਸਦੀ। ਉਹ ਦੇਖੋ ਇਹਨੂੰ ਨਹੀਂ ਪਤਾ ਕਿਵੇਂ ਵਿਗੜਨ ਦਾ ਮਤਲਬ ਕੀ ਹੁੰਦਾ। ਤੁਹਾਡਾ ਬੱਚਾ ਗੁਆਂਢੀਆਂ ਦੇ ਬੱਚੇ ਨਾਲ ਜਾ ਕੇ ਖੇਡਦਾ, ਸੁਭਾਅ ਉਹਦੇ ਵਰਗਾ ਹੋ ਗਿਆ। ਕੀ ਕਹਿੰਦੇ ਹੋ? ਸਾਡਾ ਮੁੰਡਾ ਹੀ ਵਿਗਾੜਤਾ ਉਹਨੇ ਫੜ ਕੇ, ਕਿਉਂਕਿ ਤੁਹਾਡਾ ਸੁਭਾਅ ਹੋਰ ਸੀ, ਪਹਿਲਾਂ ਬੱਚੇ ਦਾ ਸੁਭਾਅ ਹੋਰ ਸੀ, ਆਉਂਦਾ ਸੀ। ਮਾਂ ਕੀ ਹਾਲ ਹੈ? ਪਾਪਾ ਤੁਸੀਂ ਕਿੱਥੇ ਚੱਲੇ ਹੋ? ਕਿਤੇ ਜਾਇਓ ਨਾ। ਹੁਣ ਅਸੀਂ ਇਹਨੂੰ ਕਹਿੰਦੇ ਘਰ ਬਹਿਜਾ, ਕਿਤੇ ਬਹਿੰਦਾ ਹੀ ਨਹੀਂ, ਇਹ ਵਿਗੜ ਗਿਆ। ਇਹਦਾ ਮਤਲਬ ਸੁਭਾਅ ਕਿਸੇ ਵਰਗਾ ਹੋ ਗਿਆ, ਉਹਨੂੰ ਵਿਗੜਨਾ ਕਹਿੰਦੇ ਆ। ਧਿਆਨ ਦੇਣਾ ਜਰਾ, ਇੱਕ ਜਗ੍ਹਾ ਤੇ ਲਿਖਿਆ, ਪਾਰਸ ਕੇ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਭਰਿਓ। ਕਬੀਰ ਜੀ ਕਹਿਣ ਲੱਗੇ, ਕੀ ਕਹਿੰਦੇ? 1158 ਅੰਗ ਦੇ ਉੱਤੇ ਹੈ। ਕਹਿੰਦੇ ਪਾਰਸ ਕੇ ਸੰਗ ਤਾਂਬਾ ਵਿਗੜਿਓ, ਕਹਿੰਦੇ ਪਾਰਸ ਦਾ ਪੱਥਰ, ਉਹਦੇ ਲਾਗੇ ਲੋਹੇ ਦਾ ਟੁਕੜਾ ਰੱਖ ਦਿੱਤਾ, ਉਹਦੇ ਲਾਗੇ ਰਿਹਾ ਰਿਹਾ ਤੇ ਘਸਦਾ ਰਿਹਾ, ਤੇ ਕੀ ਹੋਇਆ? ਵਿਗੜਿਓ। ਵਿਗੜਨਾ ਮਤਲਬ ਕੀ ਹੈ? ਰੂਪ ਬਦਲਿਆ। ਕਹਿੰਦੇ ਉਸ ਲੋਹੇ ਦੇ ਟੁਕੜੇ ਨੇ ਆਪਣਾ ਰੂਪ ਬਦਲਿਆ ਤੇ ਕੀ ਨਿਕਲਿਆ? ਸੋ ਤਾਂਬਾ ਕੰਚਨ ਹੋਏ ਨਿਭਰਿਓ। ਕਹਿੰਦੇ ਉਹ ਲੋਹੇ ਦਾ ਟੁਕੜਾ ਸੋਨਾ ਹੋ ਕੇ ਖਤਮ ਹੋ ਗਿਆ। ਜਿਵੇਂ ਤੁਸੀਂ ਦੇਖਦੇ ਹੋ ਕਿ ਕੋਈ ਵੀ ਪਾਣੀ, ਨਹਿਰਾਂ ਚੱਲਦੀਆਂ, ਨਹਿਰਾਂ ਜਦੋਂ ਚੱਲਦੀਆਂ ਇਹਨਾਂ ਦਾ ਪਾਣੀ ਪਹੁੰਚਦਾ ਦਰਿਆ 'ਚ ਪੈਂਦਾ। ਜਦੋਂ ਦਰਿਆ ਵਿੱਚ ਜਾ ਕੇ ਡਿੱਗਦਾ ਨਾ, ਤਾਂ ਉੱਥੇ ਕੋਈ ਨਹੀਂ ਕਹਿੰਦਾ ਕਿ ਕਿਹੜੀ ਨਦੀ ਦਾ ਪਾਣੀ ਹੈ। ਦਰਿਆ ਦਾ ਪਾਣੀ ਹੈ, ਦਰਿਆ ਦਾ ਪਾਣੀ ਹੈ, ਨਦੀ ਕੋਈ ਨਹੀਂ ਪੁੱਛਦਾ। ਉੱਥੇ ਜਿੰਨੀਆਂ ਮਰਜ਼ੀ ਨਦੀਆਂ, ਹੁਣ ਦੇਖੋ ਗੰਗਾ ਵਗਦੀ ਹੈ, ਪਤਾ ਨਹੀਂ ਪਿੱਛੋਂ ਕਿੰਨੇ ਝਰਨੇ ਆ, ਉਹ ਝਰਨੇ ਦਾ ਸਮੂਹ, ਉਹਦਾ ਇੱਕ ਨਾਂ ਹੈ ਗੰਗਾ। ਜੇ ਧਿਆਨ ਦੇਣਾ, ਇਸ ਤਰ੍ਹਾਂ ਹੀ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਹੋਣਾ ਕੀ ਸੀ? ਸੋ ਕਬੀਰ ਰਾਮੇ ਹੋਏ ਨਿਭਰਿਓ। ਕਹਿੰਦੇ ਮੇਰੀ ਮਾਂ ਕਹਿੰਦੀ ਤੇ ਹੈ ਕਿ ਕਬੀਰ ਵਿਗੜ ਗਿਆ, ਪਤਾ ਕਿਉਂ ਕਹਿੰਦੀ ਜੇ? ਇਸ ਕਰਕੇ ਕਹਿੰਦੀ ਮੇਰਾ ਸੁਭਾਅ ਇਹਨਾਂ ਵਰਗਾ ਹੋ ਗਿਆ, ਕਹਿੰਦੇ ਮੈਂ ਇਹਨਾਂ ਸੰਤਾਂ ਦੇ ਨਾਲ ਰਹਿ ਰਹਿ ਕੇ ਨਾ ਸੰਤਨ ਸੰਗ ਕਬੀਰਾ ਵਿਗੜਿਓ, ਮੈਂ ਵਿਗੜ ਗਿਆ, ਮੇਰਾ ਸੁਭਾਅ ਤਬਦੀਲ ਹੋ ਗਿਆ, ਹੁਣ ਮੈਨੂੰ ਮਿਲਿਆ ਕੀ ਹੈ? ਸੋ ਕਬੀਰ ਰਾਮੇ ਹੋਏ ਨਿਬਰਿਓ, ਕਹਿੰਦੇ ਮੈਂ ਉਹੀ ਕਬੀਰ ਆ, ਕਹਿੰਦੇ ਅੱਜ ਮੈਂ ਪਰਮਾਤਮਾ ਰੂਪ ਹੋ ਕੇ ਖਤਮ ਹੋ ਗਿਆ, ਨਿਬੜਿਓ ਨਿਬੜ ਗਿਆ, ਨਿਬੇੜਾ ਹੋ ਗਿਆ, ਖਤਮ ਹੋ ਗਿਆ, ਕਹਿੰਦੇ ਅੱਜ ਮੈਂ ਪਰਮਾਤਮਾ ਦਾ ਰੂਪ ਹੋ ਕੇ ਤੇ ਮੈਂ ਖਤਮ ਹੋ ਗਿਆ। ਹਾਂ ਮੇਰੀ ਮਾਂ ਨੂੰ ਨੀ ਪਤਾ ਤੇ ਪਿੰਡ ਵਾਲੇ ਪਤਾ ਤੁਹਾਨੂੰ ਵੀ ਨਹੀਂ ਲੱਗਣਾ, ਪਤਾ ਤੁਹਾਨੂੰ ਵੀ ਨਹੀਂ ਲੱਗਣਾ, ਇਸ ਕਰਕੇ ਤੁਸੀਂ ਸਮਝਾਉਣ ਤੇ ਆਏ ਹੋ ਇਹਦੇ ਆਖੇ ਲੱਗ ਕੇ, ਤੇ ਮੈਨੂੰ ਸਮਝਾਓਗੇ ਕੀ? ਕਿਉਂ? ਕਿਉਂਕਿ ਮੇਰਾ ਨਾ ਮਾਂ ਨਾਲ ਨਾਤਾ, ਨਾ ਘਰ ਨਾਲ ਨਾਤਾ, ਤੇ ਨਾ ਮੇਰਾ ਪਿੰਡ ਵਾਲੇ ਤੁਹਾਡੇ ਨਾਲ ਨਾਤਾ ਕੋਈ। ਮੇਰਾ ਨਾਤਾ ਤਾਂ ਮੈਂ ਵਿਗੜ ਗਿਆ, ਮੇਰਾ ਨਾਤਾ ਤਾਂ ਜਿਹਨੇ ਮੈਨੂੰ ਭੇਜਿਆ ਸੀ ਉਹਦੇ ਨਾਲ ਹੋ ਗਿਆ, ਮੇਰਾ ਤਾਂ ਨਾਤਾ ਹੀ ਕੋਈ ਨੀ ਕਿਸੇ ਨਾਲ। ਇਹ ਗਰੀਬੀ ਤੋਂ ਪੈਦਾ ਹੋਇਆ, ਗਰੀਬੀ ਤੋਂ। ਤੇ ਤਾਂ ਉਹਨਾਂ ਨੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੀ, ਕਹਿੰਦੇ ਇਸ ਆਗੇ ਕੋ ਨਾ ਟਿਕੇ ਵਿਕਾਰੀ, ਕਹਿੰਦੇ ਆਹ ਦੋ ਹਥਿਆਰ ਕੋਲ ਹੋਣ, ਕਿਹੜੇ ਕਿਹੜੇ? ਇੱਕ ਤਾਂ ਗਰੀਬੀ ਨਿਮਤਾ ਹੋਵੇ, ਪਰ ਇੱਕ ਇਨਸਾਨ ਇਹ ਮਨ ਆਪਣੇ ਆਪ ਨੂੰ ਸਭ ਤੋਂ ਨਿਮਤ ਸਮਝਣ ਲੱਗ ਪਿਆ। ਬੜਾ ਔਖਾ, ਅਸੀਂ ਕਿਸੇ ਨੂੰ ਕਹੀਏ ਭਾਈ ਸਾਹਿਬ ਤੁਸੀਂ ਸਾਡੇ ਤੋਂ ਉੱਚੇ, ਕਦੀ ਵੇਖਿਓ ਜ਼ਿੰਦਗੀ ਚ ਕੋਈ ਲੜਾਈ ਝਗੜਾ ਹੋ ਜਾਵੇ ਤੇ ਅੱਗੋਂ ਆਕੜ ਪਈਏ, ਠੀਕ ਹੈ, ਤੇ ਕੀ ਵੇਖੀਦਾ? ਕੋਈ ਨਾ ਕੋਈ ਡਾਂਗਾ ਲੱਗ ਜਾਂਦੀਆਂ ਚਾਰ। ਤੇ ਜੇ ਕੋਈ ਪੁਰਾਣੀ ਹੱਥ ਜੋੜਦੇ ਭਾਈ ਸਾਹਿਬ ਦੇਖੋ ਆਪ ਮੇਰੇ ਹੱਥ ਜੋੜੇ ਤੁਹਾਡੇ ਅੱਗੇ, ਮੈਂ ਤੁਹਾਡਾ ਕੁਛ ਨਹੀਂ ਕਰ ਸਕਦਾ, ਹੱਥ ਚੁੱਕਿਆ ਚੁੱਕਿਆ ਰਹਿ ਜਾਂਦਾ, ਕਿਹਨੇ ਕਹਿ ਲਾਉਂਦਾ ਨੀ, ਕਹਿੰਦਾ ਹੱਥ ਜੁੜੀ ਜਾਣ ਡਿਆ, ਕਹਿੰਦਾ ਮੇਰੇ ਕੋਲ ਤਾਕਤ ਹੀ ਕੋਈ ਨਹੀਂ ਹੈਗੀ, ਤੂੰ ਮਾਫੀਆ ਮੰਗੀ ਜਾਣ ਡਿਆ, ਤੈਨੂੰ ਕੀ ਮਾਰੀ ਹੁਣ? ਗੱਲ ਸੱਚ ਦੇ, ਜਿੱਦਣ ਤੁਹਾਡੇ ਚ ਨਿਮਰਤਾ ਆ ਗਈ, ਜਿੱਦਣ ਗਰੀਬੀ ਸੁਭਾਅ ਪੈਦਾ ਹੋ ਗਿਆ, ਇਹ ਨਹੀਂ ਗਰੀਬੀ ਆ ਨਹੀਂ, ਘਰ ਬਾਰ ਹੈਗਾ, ਪੈਸਾ ਬਹੁਤ ਆ, ਜ਼ਮੀਨ ਜਾਇਦਾਦ ਹੈਗੀ ਆ, ਕੋਠੀਆਂ ਹੈਗੀਆਂ, ਘਰ ਹੈਗਾ, ਸਭ ਕੁਛ ਹੈਗਾ, ਪਰ ਇਹਦੇ ਵਿੱਚੋਂ ਗਰੀਬੀ ਪੈਦਾ ਕਰਨੀ, ਜਿੱਦਣ ਤੁਹਾਡੀ ਮਨਬਿਰਤੀ ਵਿੱਚ ਪੈਦਾ ਹੋ ਗਿਆ ਕਿ ਇੱਥੇ ਮੇਰਾ ਕੁਝ ਵੀ ਨਹੀਂ ਹੈ, ਇਹ ਗਰੀਬੀ ਪੈਦਾ ਹੋ ਗਈ। ਤੇ ਜਿੱਦਣ ਗਰੀਬੀ ਪੈਦਾ ਹੋ ਗਈ ਨਾ, ਫਿਰ ਗੁਰੂ ਸਾਹਿਬਾਨ ਨੇ ਕੀ ਕਿਹਾ? ਕਹਿੰਦੇ ਗੁਰ ਪੂਰੇ ਇਹ ਗੱਲ ਸਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਗੁਰੂ ਨੇ ਨਾ ਆ ਸਾਰੀ ਦੀ ਸਾਰੀ ਮੈਨੂੰ ਗੱਲ ਸਮਝਾਤੀ, ਸਾਰੀ ਦਾ ਪਤਾ ਸਮਝਾਉਣਾ, ਕਹਿੰਦੇ ਮੈਨੂੰ ਗੱਲ ਸਮਝਾਤੀ ਹੈ। ਕੀ ਸਮਝਾਤੀ ਹੈ? ਕਿ ਕਿਸੇ ਬਾਹਰੀ ਹਥਿਆਰ ਦੀ ਲੋੜ ਨਹੀਂ ਹੈ, ਅੰਦਰੂਨੀ ਹਥਿਆਰ ਹੋਣ ਇਹ ਸਮਾਜ ਤੇ ਚੱਲਿਆ ਜਾ ਸਕਦਾ, ਬਾਹਰੀ ਹਥਿਆਰ ਨਾਲ ਨਹੀਂ। ਸਿਰਫ ਵਿਚਾਰ ਕਰਨੀ ਆਪਾਂ, ਆਪਾਂ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ, ਅਸੀਂ ਕੀ ਕਰਦੇ ਰਹੇ? ਗੁਰਬਾਣੀ ਪੜ੍ਹੀ, ਅਸੀਂ ਪੜ੍ਹ ਕੇ ਵਿਹਲੇ ਹੋ ਗਏ, ਅਸੀਂ ਅਰਦਾਸ ਕੀ ਕੀਤੀ? ਕੋਈ ਵਿਰਲਾ ਅਰਦਾਸ ਕਰਦਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਮੈਂ ਨਿਤ ਨੇਮ ਕੀਤਾ, ਪੰਜਾਂ ਬਾਣੀ ਦਾ ਪਾਠ ਕੀਤਾ, ਕਿਰਪਾ ਕਰਿਓ ਇਹ ਗੁਰਬਾਣੀ ਦਾ ਭਾਵ ਮੇਰੇ ਮਨ ਤੇ ਟਿਕ ਜਾਵੇ, ਮੈਨੂੰ ਆਪ ਜੀ ਦੀ ਗੁਰਬਾਣੀ ਦੀ ਸਮਝ ਲੱਗ ਜਾਵੇ, ਤੇ ਜੋ ਆਪ ਜੀ ਕਰਾਉਣਾ ਚਾਹੁੰਦੇ ਮੈਂ ਕਰਨ ਜੋਗਾ ਹੋ ਜਾ, ਸਾਨੂੰ ਨਿਮਰਤਾ ਬਖਸ਼ਿਸ਼ ਕਰੋ। ਤੁਸੀਂ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਗੁਰੂ ਘਰ ਦੇ ਅੰਦਰ ਸਭ ਤੋਂ ਪਹਿਲਾਂ ਪਰੰਪਰਾ ਸ਼ੁਰੂ ਕੀਤੀ ਮੱਥਾ ਟੇਕਣ ਦੀ, ਮੱਥਾ ਟੇਕਣ ਦੀ, ਵੀ ਜਦੋਂ ਗੁਰੂ ਘਰ ਆਉਣਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨਾ, ਮੱਥਾ ਟੇਕਣਾ, ਨਮਸਕਾਰ ਆਕੜ ਕੇ ਨਹੀਂ ਕਰਨਾ, ਆਪਣਾ ਮੱਥਾ ਪੁੰਝੇ ਲਾਉਣਾ। ਕਿਉਂ ਪਰੰਪਰਾ ਸ਼ੁਰੂ ਕੀਤੀ? ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਰਨਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਤਮ ਸਮਰਪਣ ਕਰ, ਆਪਣੀ ਮੱਤ ਗੁਰੂ ਦੇ ਚਰਨਾਂ ਚ ਭੇਟ ਕਰ ਦੇ। ਪਰ ਮੱਤ ਭੇਟ ਕਿੱਥੋਂ ਹੋਊਗੀ? ਅਸੀਂ ਰੁਪਈਏ 10 ਹੱਥ ਫੜੇ ਹੁੰਦੇ ਤੇ 15 ਮਿੰਟ ਪਿੱਛੇ ਲਾਈਨਾਂ ਲੱਗ ਜਾਂਦੀਆਂ ਮੱਥਾ ਟੇਕਣ ਵਾਲਿਆਂ ਦੀਆਂ, ਤੇ ਅਸੀਂ ਬੁੜਬੁੜ ਕਰਨ ਡੇ ਹੁੰਦੇ, ਆਹ ਵੀ ਕਰ ਦਿਓ, 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 ਤੇ ਪਿੱਛੋਂ ਕਿਸੇ ਨੇ ਹੋਈ ਜੀ ਕਹਿ ਤਾ ਆ ਕੇ ਭਾਈ ਸਾਹਿਬ ਰਸ਼ ਬੜਾ ਹੈ, ਜਲਦੀ ਮੱਥਾ ਟੇਕ ਲਓ। ਕਹਿੰਦਾ ਦੱਸੋ ਇਹ ਗੁਰੂ ਘਰ ਦਾ ਪ੍ਰਬੰਧਕ ਹੈ, ਅੱਧੀਆਂ ਚੀਜ਼ਾਂ ਮੈਨੂੰ ਭੁਲਾ ਕੇ ਰੱਖ ਦਿੱਤੀਆਂ ਨੇ, ਮੰਨਦਾ ਹੀ ਨਹੀਂ ਵੀ ਇਹਦੇ 10 ਰੁਪਈਏ 100 ਰੁਪਈਏ 50 ਰੁਪਈਏ ਮੈਂ ਦੇਣ ਲੱਗਾ, ਇਹ ਮੇਰੀ ਤਾਕਤ ਨਹੀਂ ਹੈ। ਗੁਰੂ ਤੇਰੇ ਚਰਨਾਂ ਤੱਕ ਪਹੁੰਚਾਉਣ ਦੀ ਤਾਕਤ ਤੇਰੇ ਕੋਲ ਹੀ ਹੈ, ਤੁਸੀਂ ਦਿੱਤੇ ਮੈਂ ਤੁਹਾਨੂੰ ਹੀ ਪੇੜ ਕਰਨ ਲੱਗਾ। ਮੁਸ਼ਕਲ ਹੈ, ਨਹੀਂ ਮੰਨ ਚਾਹੁੰਦਾ, ਨਹੀਂ ਆਉਂਦਾ, ਸਿਰਫ ਕਾਰਨ ਇੰਨਾ ਹੀ ਹੈ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਕਿ ਜਦੋਂ ਇਹ ਬਿਰਤੀ ਬਣਦੀ, ਅੰਦਰ ਦੀ ਤਬਦੀਲੀ ਆਉਂਦੀ ਹੈ, ਇਸ ਤਬਦੀਲੀ ਆਉਣ ਦੇ ਕਾਰਨ ਕੀ ਹੁੰਦਾ? ਗੁਰੂ ਸਾਹਿਬ ਦੱਸਣ ਲੱਗੇ, ਕਹਿਣ ਲੱਗੇ ਹਰ ਹਰ ਨਾਮ ਸੰਤਨ ਕੀ ਓਟਾ। ਕਹਿੰਦੇ ਫਿਰ ਧਿਆਨ ਦੇਈ, ਇਹ ਜਿਸ ਨਾਮ ਦੀ ਮੈਂ ਤੈਨੂੰ ਗੱਲ ਦੱਸਦਾ ਨਾ ਵੀ ਇਸ ਨਾਮ ਨਾਲ ਕਦੋਂ ਜੁੜੇਗਾ, ਜੇ ਨਿਮਰਤਾ ਹੋਊਗੀ ਸੰਸਾਰ ਦੇ ਆਪਣੇ ਆਪ ਨੂੰ ਨੀਵਾਂ ਗਿਣੇਗਾ ਸੰਸਾਰ ਦੇ ਵਿੱਚ ਤੇ ਤਾਂ ਇਸ ਨਾਮ ਤੱਕ ਪਹੁੰਚੇਗਾ। ਨਾਮ ਕੀ ਹੈ? ਕਹਿੰਦੇ ਹਰ ਹਰ ਨਾਮ ਸੰਤਨ ਕੀ ਓਟਾ, ਓਟਾ ਕਹਿੰਦੇ ਆਸਰਾ। ਕਹਿੰਦੇ ਜਿਹੜੇ ਵੀ ਸੰਤ ਇਸ ਸੰਤ ਲੈਵਲ ਚ ਪਹੁੰਚੇ ਆ ਨਾ, ਕਹਿੰਦੇ ਉਹਨਾਂ ਨੇ ਨਾਮ ਦਾ ਹੀ ਆਸਰਾ ਲਿਆ, ਬਿਨਾਂ ਨਾਮ ਤੋਂ ਨੀ ਇੱਥੇ ਪਹੁੰਚੇ। ਦੱਸੋ ਹਰ ਹਰ ਨਾਮ ਸੰਤਨ ਕੀ ਓਟਾ। ਕਹਿੰਦਾ ਜਿਹੜਾ ਵੀ ਇਸ ਬਿਰਤੀ ਚ ਪਹੁੰਚਿਆ ਉਹ ਨਾਮ ਤੋਂ ਪਹੁੰਚਿਆ, ਬਿਨਾਂ ਨਾਮ ਤੋਂ ਨਹੀਂ ਪਹੁੰਚਿਆ। ਕਿਉਂਕਿ ਬਾਣੀ ਚ ਲਿਖਿਆ ਇਸ ਯੁੱਗ ਮੇਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭਣਾ। ਇਹ ਕਹਿੰਦੇ ਕਲ ਯੁੱਗ ਦਾ ਸਮਾਂ ਇਹ ਚ ਨਾਮ ਦੀ ਵਡਿਆਈ ਹੈ, ਤੇ ਬਿਨਾਂ ਨਾਮ ਤੋਂ ਤੇਰੀ ਦਰਗਾਹ ਦੇ ਵਿੱਚ ਵਡਿਆਈ ਨਹੀਂ ਹੋਣੀ। ਕਿਸੇ ਪੁੱਛਣਾ ਹੀ ਨਹੀਂ ਆਇਆ ਕਿ ਤੂੰ ਵਿਚਾਰ ਕਰਿਆ ਕਰੋ ਜਰਾ। ਕੇਵਲ ਤਾਂ ਕੇਵਲ ਕੱਲ ਕੇਵਲ ਨਾਮ ਆਧਾਰ, ਕਹਿੰਦੇ ਕਲ ਯੁੱਗ ਦੇ ਅੰਦਰ ਕੇਵਲ ਦਾ ਕੇਵਲ ਨਾਮ ਦਾ ਆਸਰਾ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਜੋ ਸਿਮਰੇ ਤਿਸ ਕੀ ਗਤ ਹੋਵੇ ਉਧਰੇ ਸਗਲੇ ਕੋਟਾ। ਦੇਖੋ ਜੋ ਸਿਮਰੇ, ਹੁਣ ਜੋ ਅੱਖਰ ਲਾ ਦਿੱਤਾ ਕਿ ਗੁਰੂ ਸਾਹਿਬਾਂ ਨੇ ਕਿਹਾ ਵੀ ਫਲਾਣਾ ਸੋ ਸਿਮਰ ਸਕਦਾ। ਕਹਿੰਦੇ ਜੋ ਸਿਮਰੇ ਨਾ, ਜੋ ਵੀ ਪ੍ਰਾਣੀ, ਜੋ ਵੀ ਮਨ ਗੁਰੂ ਗ੍ਰੰਥਾਂ ਦੇ ਚਰਨਾਂ ਜੁੜ ਕੇ ਤੇ ਗੁਰੂ ਚਰਨਾਂ ਵਿੱਚ ਸੋਝੀ ਲੈ ਕੇ ਇਹਨੂੰ ਸਿਮਰਦਾ, ਸਿਮਰਦਾ ਮਤਲਬ ਕੀ ਚੇਤੇ ਕਰਨਾ। ਕਹਿੰਦੇ ਇਹਨੂੰ ਚੇਤੇ ਕਰਦਾ, ਆਪਣੇ ਮਨ ਵਿੱਚ ਰੱਖਦਾ। ਆਪ ਜੀ ਬਾਣੀ ਚੋਂ ਪੜਿਓ, ਚੱਲਤ ਬਹਿਸਤ ਸੋਭਤ ਜਾਗਤ ਗੁਰ ਮੰਤਰ ਹਿਰਦੇ ਚਿਤਾਰ ਲਿਖਿਆ, ਚੇਤੇ ਰੱਖਣਾ। ਠੀਕ ਹੈ, ਹੁਣ ਪੰਗਾ ਕੀ ਹੈ? ਅਸੀਂ ਬੋਲਦੇ ਤੇ ਰਹੇ, ਮੂੰਹ ਨਾਲ ਉਚਾਰਨ ਤੇ ਕਰਦੇ ਰਹੇ, ਮਨ ਚ ਚੇਤੇ ਹੀ ਨਹੀਂ, ਮਨ ਚ ਚੇਤੇ ਨਹੀਂ, ਮੂੰਹ ਨਾਲ ਉਚਾਰਨ ਕਰਦੇ ਰਹੇ, ਲੱਗੇ ਰਹੇ ਆਪਾਂ। ਠੀਕ ਹੈ, ਬੜਾ ਅਸੀਂ ਬੋਲਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨ ਚ ਚੇਤੇ ਹੀ ਨਹੀਂ। ਮਨ ਚ ਕੀ ਚੇਤੇ ਆ? ਵਾਹਿਗੁਰੂ 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 ਵਾਹਿਗੁਰੂ, ਕਿਰਪਾ ਕਰਿਓ, ਫਲਾਣਾ ਕੰਮ ਭਰ ਰਿਹਾ, ਉਹ ਕੰਮ ਚੇਤੇ ਆ, ਵਾਹਿਗੁਰੂ ਚੇਤੇ ਨਹੀਂ ਹੈ। ਦਾਤਾ ਕਿੱਥੋਂ ਜੁੜ ਜੂ? ਅਸੀਂ ਤਾਂ ਲਿਖਿਆ ਦਾਤ ਪਿਆਰੀ ਸਿਰ ਦਿੱਤਾਰਾ, ਕਹਿੰਦੇ ਦਾਤ ਪਿਆਰੀ ਹੈ, ਦਾਤ ਨਾਲ ਸੰਬੰਧ ਮੰਨਦਾ ਹੈ, ਤੇ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦੇ ਕਰਦਾ ਸੰਬੰਧ ਜ਼ਬਾਨ ਨਾਲ, ਮਨ ਨਾਲ ਜੁੜਿਆ ਹੀ ਨਹੀਂ। ਤਾਂ ਗੁਰੂ ਸਾਹਿਬ ਨੂੰ ਲਿਖਣਾ ਪਿਆ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਰਾਮ ਤਾਂ ਦੁਨੀਆਂ ਕਰਦੀ ਫਿਰਦੇ, ਪਰ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮਨ ਵਿੱਚ ਰਾਮ ਦੀ ਯਾਦ ਨਹੀਂ ਬਣੀ। ਤਾਂ ਲਿਖਿਆ ਚੱਲਤ ਬਹਿਸਤ ਸੋਭਤ ਜਾਗਤ, ਚੱਲਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਕੀ ਕਰ, ਗੁਰ ਮੰਤਰ ਹਿਰਦੇ ਅੰਦਰ ਚਿਤਾਰ, ਚੇਤੇ ਰੱਖ, ਚੇਤੇ ਰੱਖੇ ਸ਼ਬਦ ਨੂੰ ਚੇਤੇ ਰੱਖਣਾ। ਠੀਕ ਹੈ, ਫਿਰ ਧਿਆਨ ਦੇਣਾ, ਚੇਤੇ ਰੱਖਣਾ ਕਿ ਐਸੀ ਬਿਰਤੀ ਹੈ ਕਿ ਕਿਸੇ ਗੱਲ ਨੂੰ ਬੰਦਾ 24 ਘੰਟੇ ਚੇਤਾ ਰੱਖਦਾ, 24 ਘੰਟੇ ਸੁੱਤਿਆਂ ਪਿਆ ਵੀ ਚੇਤੇ ਰਹਿੰਦੀ ਹੈ, ਸੁੱਤਿਆਂ ਪਿਆ ਯਾਦ ਕਰਨਾ ਕਿਸੇ ਚੀਜ਼ ਨੂੰ ਔਖਾ ਨਹੀਂ ਹੈ। ਕਈ ਵਾਰੀ ਆਪਾਂ ਸੌ ਜਾਂਦੇ, ਰਾਤ ਨੂੰ ਸੌਣ ਲੱਗਿਆ ਆਪਾਂ ਘਰ ਵਿੱਚ ਕੋਈ ਸਲਾਹ ਕਰਦੇ ਹਾਂ ਵੀ ਸਵੇਰੇ ਫਲਾਣਾ ਕੰਮ ਕਰਨਾ, ਫਲਾਣੀ ਚੀਜ਼ ਲਿਆਉਣੀ, ਆਹ ਕਰਨਾ ਆਹ ਕਰਨਾ, ਉਹਨੂੰ ਆਹ ਚੀਜ਼ ਦੇਣੀ ਹੈ, ਉਹਦੇ ਕੋਲ ਅਲੱਗ ਲਿਆਉਣੀ ਹੈ, ਰਾਤ ਨੂੰ ਸੌਣ ਲੱਗਿਆ ਗੱਲਾਂ ਕਰਦੇ। ਠੀਕ ਹੈ, ਤੇ ਮਾਤਾ ਬਜ਼ੁਰਗ ਚ ਹੋ ਗਈ ਹੈ, ਕੀ ਕਹਿੰਦੀ, ਕਹਿੰਦੀ ਪੁੱਤਰਾ ਸਵੇਰੇ ਚੇਤੇ ਰੱਖੀ, ਸਵੇਰੇ ਫਲਾਣੇ ਕੋਈ ਚੀਜ਼ ਲਿਆਉਣੀ ਹੈ ਆਪਾਂ। ਹੁਣ ਇਹਦਾ ਮਤਲਬ ਕੀ ਕਿ ਜਿਹੜੀ ਚੀਜ਼ ਤੂੰ ਬੋਲ ਦਿੱਤੀ ਸਵੇਰੇ ਵੀ ਯਾਦ ਰਹਿਣੀ ਤੈਨੂੰ। ਠੀਕ ਹੈ, ਹੁਣ ਧਿਆਨ ਦਿਓ, ਉਹ ਸਵੇਰੇ ਚੀਜ਼ ਲਿਆਇਆ ਨੀ, ਗਿਆ ਨੀ ਉੱਥੇ। ਮਾਤਾ ਜੀ ਪੁੱਛਦੇ ਸ਼ਾਮੀ, ਕਹਿੰਦੇ ਪੁੱਤਰਾ ਆਪਾਂ ਰਾਤੀ ਕੋਈ ਗੱਲ ਕਰਦੇ ਸੀ, ਉਹ ਅੱਲਾ ਦਸ਼ਮਨ ਚੇਤੇ ਰਹੇ ਹੀ ਨਹੀਂ, ਹੁਣ ਜਿਹੜੀ ਚੀਜ਼ ਚੇਤੇ ਨਹੀਂ ਰਹੀ ਉਹ ਕੰਮ ਹੋਇਆ ਹੀ ਨਹੀਂ, ਉਦੋਂ ਚੀਜ਼ ਲਿਆਉਣੀ ਸੀਗੀ ਲਿਆਂਦੀ ਨਹੀਂ ਕਿਉਂਕਿ ਚੇਤੇ ਨਹੀਂ ਰਹੀ, ਜੇ ਚੇਤੇ ਰਹਿ ਜਾਂਦੀ ਤੇ ਚੀਜ਼ ਆ ਜਾਣੀ ਸੀ। ਉਹ ਗੁਰੂ ਪਿਆਰੋ, ਜੇ ਰੱਬ ਚੇਤੇ ਰਹਿ ਜਾਂਦਾ ਰੱਬ ਨੇ ਵੀ ਆ ਜਾਣਾ ਸੀ, ਚੇਤੇ ਹੀ ਨਹੀਂ ਰਿਹਾ, ਚੇਤੇ ਨਹੀਂ ਰਿਹਾ, ਯਾਦ ਭੁੱਲ ਗਈ ਸਾਨੂੰ। ਹੁਣ ਆਪਾਂ ਪੜ੍ਹਨ ਦੇ ਬਾਣੀ ਡਏ ਤੇ ਚੇਤੇ ਚ ਜਾਗਿਆ, ਜੱਗ ਦੀ ਚੀਜ਼ ਮਿਲ ਜਾਂਦੀ ਹੈ, ਰੱਬ ਨਹੀਂ ਮਿਲਦਾ ਕਿਉਂਕਿ ਜੱਗ ਚੇਤੇ। ਤਾਂ ਤਲੇ ਗਿਆ ਦਾਤ ਪਿਆਰੀ, ਕਹਿੰਦਾ ਤੈਨੂੰ ਦਾਤ ਪਿਆਰੀ ਸੀਗੀ, ਦਾਤ ਤੈਨੂੰ ਚੇਤੇ ਸੀ, ਵਿਸਰਿਆ ਤੇ ਤਾਰਾ ਪਰਮਾਤਮਾ ਤੈਨੂੰ ਭੁੱਲ ਗਿਆ। ਕੱਲ ਸਿਰਫ ਯਾਦ ਕਰਨ ਦੀ ਹੈ, ਉਹ ਕਹਿਣ ਲੱਗੇ ਜੋ ਸਿਮਰੇ, ਜੋ ਚੇਤੇ ਕਰੇ ਪਰਮਾਤਮਾ, ਕਿਸ ਕੀ ਗੱਤ ਹੋਵੇ। ਗੱਤ ਹੋਵੇ ਦਾ ਮਤਲਬ ਕੀ ਹੈ? ਕਹਿੰਦੇ ਉਹਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ, ਕਿਹਦੀ, ਜੋ ਪਰਮਾਤਮਾ ਨੂੰ ਯਾਦ ਕਰਦਾ ਹੈ ਉਹਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਉਧਰੇ ਸਗਲੇ ਕੋਟਾ, ਕਹਿੰਦੇ ਫਿਰ ਧਿਆਨ ਦੇਈ ਇਸ ਢੰਗ ਦੇ ਨਾਲ ਕਰੋੜਾਂ लोग पार लंघ सकते हैं, परमात्मा याद करके इस भवसागर च करोड़ा लोग लंघ सकते, कोई एक अद्धा नहीं। फिर गुरजन देव महाराज कहन लगे, कहिंदे संत संग जस गाया, संत संग जस गाया। कहन लगे जिहड़ा रब दा प्यारा ना, जिन्हें रब तक पहुंच कीती है, जिन्हें रब तक पहुंच कीती है, कहिंदे जिद्दर साडी सोच उहदी सोच नाल रल जांदी है। संत संग, संग दा पावे नहीं कि तुसीं बांह फड़ के तुरे फिरो, जी नहीं। संग दा भाव है कि जिधर नूं ओह जा रहा तुसीं उहदे मगर मगर तुर पए, इहदा मतलब जिधर उस दी सोच जांदी है तुहाडी सोच भी मगर तुर पई। कहिंदे जिहड़े संत दा संग करदे, किसे रब दे प्यारे दा संग करदे आ, ਉਹ ਪਰਮਾਤਮਾ ਦੀ ਉਸਤਤ ਕਰ ਸਕਦੇ ਆ, ਸਿਫਤ ਸਲਾਹ ਕਰ ਸਕਦੇ ਆ, ਭਗਤੀ ਕਰ ਸਕਦੇ ਆ। ਇਹ ਪੂਰਨ ਹਰ ਧਨ ਪਾਇਆ, ਇਹ ਪੂਰਨ ਹਰ ਧਨ ਪਾਇਆ। ਕਹਿੰਦਾ ਉਹਨਾਂ ਨੇ ਉਸ ਧਨ ਦੀ ਪ੍ਰਾਪਤੀ ਕਰ ਲਈ। ਪੂਰਨ ਦਾ ਪਾਵਲਾ ਕਦੀ ਮੁੱਕਦਾ ਨਹੀਂ ਹੈ, ਪਰਮਾਤਮਾ ਪੂਰਨ ਹੈ, ਬਾਕੀ ਸਾਰੇ ਮੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਹਦਾ ਜੀਵਨ ਕਦੀ ਮੁੱਕਦਾ ਉਹ ਨਹੀਂ ਮੁੱਕਦਾ। ਗੁਰੂ ਜੀ ਸਮਝਾਉਣ ਲੱਗੇ ਇਹ ਪੂਰਨ ਧਨ ਪਾਇਆ, ਕਹਿੰਦੇ ਉਹਨਾਂ ਨੇ ਉਸ ਧਨ ਦੀ ਪ੍ਰਾਪਤੀ ਕਰ ਲਈ ਜਿਹੜਾ ਕਦੀ ਵੀ ਮੁੱਕਦਾ ਨਹੀਂ ਹੈ। ਕਹੋ ਨਾਨਕ ਆਪ ਮਿਟਾਇਆ, ਕਹਿੰਦੇ ਨਾਮ ਸਿਮਰਨ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਮਿਟਾ ਲਿਆ, ਆਪਣਾ ਭਾਵ, ਆਪਣੀ ਹਉਮੈ, ਆਪਣੇ ਹੰਕਾਰ ਨੂੰ, ਆਪਣੀ ਹੋਂਦ ਨੂੰ ਮਿਟਾ ਲਿਆ, ਖਤਮ ਕਰ ਲਿਆ ਆਪਣੇ ਆਪ ਨੂੰ। ਉਹਨਾਂ ਨੂੰ ਸਮਝ ਲੱਗ ਗਈ ਕਿ ਅਸੀਂ ਕੁਛ ਵੀ ਨਹੀਂ ਹੈ, ਅਸੀਂ ਐਵੇਂ ਵੱਖਰੇ ਹੋ ਕੇ ਬੈਠੇ ਪਰਮਾਤਮਾ ਤੋਂ, ਅਸੀਂ ਕੁਛ ਵੀ ਨਹੀਂ ਹੈ, ਠੀਕ ਹੈ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਜਿਹਦੇ ਅੰਦਰ ਇਹ ਚੀਜ਼ ਟਿਕ ਗਈ ਕਿ ਮੈਂ ਕੁਛ ਵੀ ਨਹੀਂ ਹੈ, ਆ ਗਰੀਬੀ ਪੈਦਾ ਹੋ ਗਈ ਜਿੱਦਣ ਤੁਹਾਡੇ ਅੰਦਰ ਕਿ ਮੇਰੇ ਕੁਛ ਵੀ ਨਹੀਂ ਹੈ, ਨਾ ਮੈਂ ਕੁਝ ਕਰਨ ਜੋਗਾ, ਨਾ ਮੇਰੇ ਅੰਦਰ ਕੋਈ ਕੁਛ ਹੈ, ਤਾਕਤ ਹੈਗੀ। ਕਹਿੰਦੇ ਫਿਰ ਕਿਉਂ? ਕਹਿੰਦੇ ਸਭ ਪਾਰ ਬ੍ਰਹਮ ਨਦਰੀ ਆਇਆ। ਕਹਿੰਦੇ ਇਹੋ ਜਿਹੀ ਬਿੱਤੀ ਵਾਲਿਆਂ ਨੂੰ ਸਾਰੀ ਦੁਨੀਆਂ ਪਰਮਾਤਮਾ ਦੇ ਰੂਪ ਚ ਨਜ਼ਰ ਆਉਣ ਲੱਗ ਪੈਂਦੀ, ਜਿੱਥੇ ਭਗਤ ਨਾਮਦੇਵ ਜੀ ਜਾ ਕੇ ਕਹਿੰਦੇ ਸਭ ਗੋਬਿੰਦ, ਸਭ ਗੋਬਿੰਦ, ਗੋਬਿੰਦ ਬਿਨ ਨਹੀਂ ਕੋਈ। ਕਦੋਂ ਕਿਹਾ ਉਹਨਾਂ ਨੇ? ਜਦੋਂ ਆਪਣਾ ਆਪ ਮਿਟਾ ਲਿਆ, ਆਪਣਾ ਆਪ ਮਿਟਾ ਕੇ ਸੰਸਾਰ ਨੂੰ ਵੇਖਿਆ ਤੇ ਕੀ ਦਿਸਿਆ? ਕਹਿੰਦੇ ਵਾਹ, ਮੈਂ ਰੱਬ ਲੱਭਦਾ ਰੱਬ ਸਾਰਾ ਇੱਥੇ ਤੁਰਿਆ ਫਿਰਨ ਰਿਹਾ, ਘੱਟ ਘੱਟ ਮੈਂ ਹਰਜੂ ਬੱਸੇ, ਸੰਤਨ ਕਿਉਂ ਪਕਾਰ। ਕਹਿੰਦੇ ਸੰਤਾਂ ਨੇ ਰੌਲਾ ਪਾ ਪਾ ਕੇ ਸੰਸਾਰ ਨੂੰ ਕਿਹਾ ਵੀ ਹਰ ਸਰੀਰ ਦੇ ਅੰਦਰ, ਹਰ ਮਨ ਦੇ ਅੰਦਰ, ਹਰ ਕਿਣਕੇ ਕਿਣਕੇ ਅੰਦਰ ਪਰਮਾਤਮਾ ਦਾ ਵਾਸਾ ਹੈ। ਕਦੋਂ ਕਿਹਾ? ਜਦੋਂ ਉਹਨਾਂ ਨੇ ਵੇਖਿਆ। ਹੁਣ ਧਿਆਨ ਦਿਓ ਨਾ, ਹੁਣ ਆਪਾਂ ਕੋਈ ਦੋ ਚਾਰ ਜਣੇ ਬਾਹਰ ਖੜੇ ਹਾਂ, ਕਿਸੇ ਇੱਕ ਦੀ ਨਿਗਾਹ ਪੈ ਗਈ, ਉਹ ਸੱਪ, ਉਹ ਰੌਲਾ ਪਾਉਣ ਲੱਗ ਪੈਂਦਾ, ਸੱਪ ਸੱਪ ਸੱਪ, ਬਾਕੀ ਜਿਹਨੇ ਕਿੱਥੇ ਆ ਕਿੱਥੇ ਆ, ਉਹ ਜਿਹਦੀ ਨਿਗਾਹ 'ਚ ਪੈ ਗਿਆ ਉਹਨੇ ਰੌਲਾ ਪਾਤਾ ਸੱਪ, ਉਹ ਜਿਹਦੀ ਨਿਗਾਹ 'ਚ ਚੜ ਗਿਆ ਰੱਬ ਉਹਨੇ ਰੌਲਾ ਪਾਤਾ, ਘੱਟ ਘੱਟ ਮੈਂ ਹਰਜੂ ਬਸੇ, ਸੰਤਨ ਕਿਉਂ ਪਕਾਰ। ਹੁਣ ਸਾਡੀ ਨਿਗਾਹ 'ਤੇ ਨਹੀਂ ਚੜਦਾ, ਨਿਗਾਹ 'ਤੇ ਚਾਂ ਚੜੇ, ਅਸੀਂ ਆਪਣੇ ਆਪ ਨੂੰ ਮਿਟਾਈਏ ਤੇ, ਅਸੀਂ ਤਾਂ ਆਪਣੀ ਹੋਂਦ ਵੱਖਰੀ ਬਣਾ ਕੇ ਬੈਠੇ, ਅਸੀਂ ਤਾਂ ਆਪਣੇ ਆਪ ਨੂੰ ਇੱਕ ਵੱਖਰਾ ਬਣਾ ਕੇ ਬੈਠੇ। ਕਦੀ ਧਿਆਨ ਦਿਓ, ਸਾਡੇ ਅੰਦਰ ਹਉਮੈ ਬੜੀ ਹੈ, ਹੰਕਾਰ ਬੜਾ, ਅਸੀਂ ਕਿਉਂ ਕਿਸੇ ਨੂੰ ਸੁਣੀਏ, ਅਸੀਂ ਕਿਉਂ ਕਿਤੇ ਜਾਈਏ। ਉਹ ਗੁਰੂ ਪਿਆਰਿਓ, ਕਿਤੇ ਗੁਰੂ ਗ੍ਰੰਥ ਸਾਹਿਬ ਚੰਨ ਨਾਲ ਜੁੜੋਗੇ ਨਾ, ਤੇ ਫਿਰ ਪਤਾ ਲੱਗਣਾ ਸੰਸਾਰ ਦੇ ਉੱਤੇ ਆਪਾਂ ਲੈਣ ਕੀ ਆਏ ਹਾਂ, ਔਰ ਗੁਰਬਾਣੀ ਸਾਨੂੰ ਸਮਝਾ ਕੇ ਰਹੀ ਹੈ। ਕਿਤੇ ਇਹ ਨਾ ਹੋਵੇ ਆਪਾਂ ਐਵੇਂ ਹੀ ਪਰਪੜ ਗੱਡੀ ਲੱਦੀਏ ਤੱਕ ਹੀ ਰਹਿ ਜਾਈਏ। ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਗੁਰਬਾਣੀ ਨੂੰ ਪਿਆਰ ਨਾਲ ਵਿਚਾਰੋ, ਸਮਝੋ ਗੁਰਬਾਣੀ ਕਹਿੰਦੀ ਕੀ ਹੈ। ਇਹ ਨਹੀਂ ਪੜ੍ਹ ਲਿਆ ਤੇ ਆਪਣਾ ਕੰਮ ਵਿਹਲਾ ਹੋ ਗਿਆ, ਸਮਝੋ ਪਿਆਰ ਨਾਲ, ਵਿਚਾਰ ਕਰੋ ਗੁਰਬਾਣੀ ਦੀ। ਸੋ ਗੁਰੂ ਪਿਆਰਿਓ ਸਮਾਂ ਹੋ ਗਿਆ, ਸੋ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।